ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੇ ਭੀ ਸੱਚ ਜਮ ਬੁਲਾਵੈ ਤਮ ਬੁਲਹਿ ਸਾਮੀ ਕੁਦਰਤ ਕਰਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਮੁਖ ਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਗਦਰੋ ਸੁਣੈ ਜਪ ਕਾਲ ਕ੍ਰਿਪਾ ਕਰਾ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਥਿੱਤੀ ਕਬੀਰ ਜੀ ਕੀ ਸਲੋਕ ਪੰਦਰਾਂ ਥਿੱਤੀ ਸਾਤ ਵਾਰ ਕਹਿ ਕਬੀਰ ਔਰ ਵਾਰ ਨਾ ਪਾਰ ਪੰਦਰਾਂ ਥਿੱਤੀ ਸਾਤ ਵਾਰ ਕਹਿ ਕਬੀਰ ਔਰ ਵਾਰ ਨਾ ਪਾਰ
ਪਰਮ ਸਤਿਕਾਰਯੋਗ ਸਤਿਗੁਰ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਸਤ ਸੰਗਤ ਜੀ ਪਵਿੱਤਰ ਬਾਣੀ ਦੀ ਵਿਚਾਰ ਕਰਨ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਵਾਸਤੇ ਸਤਿਗੁਰੂ ਦੇਵ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਗੁਰਮੰਤਰ ਸਾਰੇ ਗੁਰਮੁਖ ਪਿਆਰੇ ਮਾਈ ਭਾਈ ਪਿਆਰ ਅਤੇ ਸਤਿਕਾਰ ਸਾਹਿਤ ਉਚਾਰਨਾ ਕਰੋ ਸਾਰੇ ਪਿਆਰ ਨਾਲ ਆਖੋ ਸਤਨਾਮ
ਸ੍ਰੀ ਵਾਹਿਗੁਰੂ ਜੀ
ਇੱਕ ਵਾਰ ਫਿਰ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਧੰਨ 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 ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੋਂ ਆਈ ਹੋਈ ਪਵਿੱਤਰ ਬਾਣੀ ਰਾਹੀਂ ਮਨੁੱਖਤਾ ਨੂੰ ਇਸ ਤਰ੍ਹਾਂ ਉਪਦੇਸ਼ ਕਰਦੇ ਹਨ।
ਸਲੋਕ ਪੰਦਰਾਂ ਥਿੱਤੀ ਸਾਤ ਵਾਰ
ਜਿਸ ਬਾਣੀ ਦੀ ਵਿਚਾਰ ਅੱਜ ਆਪਾਂ ਆਰੰਭ ਕਰਨੀ ਹੈ ਗੌੜੀ ਰਾਗ ਵਿੱਚ ਇਹ ਕਬੀਰ ਜੀ ਦੀ ਕਹੀ ਹੋਈ ਬਾਣੀ ਹੈ ਪਰ ਇਸ ਦਾ ਸਿਰਲੇਖ ਹੈ ਥਿੱਤੀ ਸੰਸਕ੍ਰਿਤ ਸ਼ਬਦ ਹੈ ਤਿਥੀ ਉਸ ਦਾ ਪੰਜਾਬੀ ਰੂਪ ਹੈ ਥਿਤ ਹਿੰਦੁਸਤਾਨ ਵਿੱਚ ਇੱਕ ਮਤ ਹੈ ਜਿਸ ਨੂੰ ਸਮੁੰਦਰੀਕ ਮਤ ਕਹਿੰਦੇ ਨੇ ਉਸ ਮਤ ਦੇ ਲੋਕ ਗਣਿਤ ਵਿਦਿਆ ਦੇ ਬਹੁਤ ਮਾਹਰ ਹਨ ਤਿੱਥਾਂ ਅਤੇ ਵਾਰਾਂ ਨੂੰ ਬਕਾਇਦਾ ਉਹਨਾਂ ਲੋਕਾਂ ਨੇ ਜਨਮ ਦਿੱਤਾ ਹੈ। 12 ਮਹੀਨੇ ਸਾਲ ਦੇ ਮੰਨੇ ਜਾਂਦੇ ਹਨ ਔਰ 12 ਹੀ ਰਾਸ਼ੀਆਂ ਮੰਨੀਆਂ ਗਈਆਂ ਨੇ। ਰਾਸ਼ੀਆਂ ਦਾ ਜੋੜ ਉਹਨਾਂ ਨੇ ਬਕਾਇਦਾ ਤਾਰਿਆਂ ਦੇ ਹਿਸਾਬ ਨਾਲ ਕੀਤਾ ਹੈ। ਪਰ 1 ਮਹੀਨੇ ਬਾਅਦ ਸੂਰਜ 1 ਰਾਸ਼ੀ ਵਿੱਚੋਂ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ। ਜਦੋਂ ਸੂਰਜ ਰਾਸ਼ੀ ਬਦਲਦਾ ਹੈ ਉਸ ਦਿਨ ਨੂੰ ਸੰਕ੍ਰਾਂਤੀ ਦਾ ਦਿਨ ਕਹਿੰਦੇ ਨੇ, ਜਿਸ ਨੂੰ ਅਸੀਂ ਸੰਗਰਾਂਦ ਕਹਿ ਕੇ ਯਾਦ ਕਰਦੇ ਹਾਂ। ਸ਼ਬਦ ਸੰਕ੍ਰਾਂਤ ਹੈ, ਉਹਦਾ ਗੁਰਮੁਖੀ ਰੂਪ ਅਸੀਂ ਸੰਗਰਾਂਦ ਕਹਿ ਦਿੰਦੇ ਹਾਂ, ਸੰਸਕ੍ਰਿਤ ਵਿੱਚ ਸੰਕ੍ਰਾਂਤ ਕਹਿੰਦੇ ਨੇ। 1 ਰਾਸ਼ੀ ਚ ਸੂਰਜ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ। 1 ਮਹੀਨੇ ਨੂੰ ਦੋ ਹਿੱਸਿਆਂ ਵਿੱਚ ਉਹ ਲੋਕ ਵੰਡਦੇ ਨੇ ਔਰ ਉਹ ਦੋ ਹਿੱਸੇ ਚੰਦ ਦੇ ਵਧਣ ਨਾਲ ਤੇ ਘਟਣ ਨਾਲ ਬਣਦੇ ਨੇ। ਜਦੋਂ ਚੰਦਰਮਾ ਘਟਦਾ 1 ਦਿਨ ਆਕਾਸ਼ ਵਿੱਚੋਂ ਅਲੋਪ ਹੋ ਜਾਂਦਾ ਹੈ, ਉਸ ਦਿਨ ਨੂੰ ਉਹ ਲੋਕ ਅਮਾਵਸ ਦਾ ਦਿਨ ਕਹਿੰਦੇ ਨੇ, ਮੱਸਿਆ ਜਿਸ ਨੂੰ ਅਸੀਂ ਕਹਿੰਦੇ। ਫਿਰ ਚੰਦਰਮਾ ਵਧਣ ਲੱਗਦਾ ਹੈ ਔਰ ਜਿਸ ਦਿਨ ਅਮਾਵਸ ਤੋਂ ਅਗਲਾ ਦਿਨ ਆਉਂਦਾ ਹੈ, ਅਸਮਾਨ ਵਿੱਚ ਚੰਦਰਮਾ ਇੱਕ ਲੀਕ ਜਿਹੀ ਦੇ ਰੂਪ ਵਿੱਚ ਦਿਸਦਾ ਹੈ, ਉਸ ਦਿਨ ਨੂੰ ਏਕਮ ਦਾ ਦਿਨ ਕਹਿੰਦੇ ਨੇ। ਜਦੋਂ ਚੰਦਰਮਾ ਵਧਦਾ ਏਕਮ, ਦੂਜ, ਤੀਜ, ਚੌਥ, ਪੰਚਵੀਂ, ਛੱਠ, ਸੱਤਵੀਂ, ਅਸ਼ਟਵੀਂ, ਨੌਵੀਂ, ਦਸਵੀਂ, ਦਵਾਦਸ਼ੀ, ਇਕਾਦਸ਼ੀ, ਦਵਾਦਸ਼ੀ ਤੇ ਤ੍ਰੌਦਸ਼ੀ, ਫਿਰ ਚੌਦਸ, ਫਿਰ ਪੂਰਣਿਮਾ। ਜਦੋਂ ਪੂਰਣਿਮਾ ਦਾ ਦਿਨ ਆਉਂਦਾ ਹੈ ਤੇ ਅਸਮਾਨ ਵਿੱਚ ਚੰਦਰਮਾ ਪੂਰਾ ਦਿਖਾਈ ਦਿੰਦਾ ਹੈ। ਲੋਕਾਂ ਨੇ ਆਪਣੇ ਜੀਵਨ ਦੇ ਢੰਗ ਨਾਲ ਇਹਨਾਂ ਦਿਨਾਂ ਨਾਲ ਆਪਣੇ ਆਪ ਨੂੰ ਜੋੜਿਆ ਹੈ ਔਰ ਬਕਾਇਦਾ ਉਹਨਾਂ ਦਿਨਾਂ ਨੂੰ ਮਹਾਨਤਾ ਦਿੱਤੀ ਹੈ। ਗੁਰਮਤ ਇਹਨਾਂ ਗੱਲਾਂ ਨੂੰ ਨਹੀਂ ਮੰਨਦੀ। ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ ਕਿ ਮਹੀਨੇ, ਦਿਨ, ਮਹੂਰਤ ਉਸ ਵਿਅਕਤੀ ਲਈ ਚੰਗੇ ਹਨ ਜਿਸ ਤੇ ਪਰਮੇਸ਼ਵਰ ਦੀ ਨਜ਼ਰ ਹੋ ਜਾਂਦੀ ਹੈ। ਮਹਾਦੇਵਸ ਮੂਰਤ ਫਲੇ ਜਾਂ ਕੋ ਨਜ਼ਰ ਕਰੇ, ਜਿਸ ਤੇ ਉਸ ਦੀ ਨਜ਼ਰ ਨਹੀਂ ਹੈ ਤਾਂ ਸਤਿਗੁਰੂ ਜੀ ਕਹਿੰਦੇ ਨੇ ਸਗਨ ਅਪ ਸਗਨ ਤਿਸ ਕੋ ਲੱਗਾ ਜਿਸ ਚੀਤ ਨਾ ਆਵੇ, ਉਹਨੂੰ ਸ਼ਗਨ ਵੀ ਬਦ ਸ਼ਗਨ ਹੋ ਕੇ ਲੱਗਦੇ ਨੇ। ਗੱਲ ਪਰਮੇਸ਼ਵਰ ਦੀ ਨਜ਼ਰ ਦੀ ਹੈ ਤਾਂ ਇਹ 15 ਦਿਨਾਂ ਦਾ ਇੱਕ ਪੱਖ ਮੰਨਿਆ ਗਿਆ ਹੈ। ਜਦੋਂ ਅਸਮਾਨ ਵਿੱਚ ਚੰਦਰਮਾ ਹੈ, ਚੰਦਰਮਾ ਦੇ ਵਾਧੇ ਦਾ ਪੱਖ ਜਿਹੜਾ ਹੁੰਦਾ ਹੈ ਉਹਨੂੰ ਸੁਦੀ ਕਹਿ ਕੇ ਯਾਦ ਕਰਦੇ ਨੇ, ਤੇ ਜਦੋਂ ਚੰਦਰਮਾ ਘਟਦਾ ਅਖੀਰ ਮੱਸਿਆ ਆ ਜਾਂਦੀ, ਘਾਟੇ ਦੇ ਪੱਖ ਨੂੰ ਲੋਕ ਵਧੀ ਕਹਿ ਕੇ ਯਾਦ ਕਰਦੇ ਨੇ। ਸੁਦੀ ਤੇ ਵਧੀ ਇਹ ਦੋ ਪੱਖ ਨੇ। ਪਵਿੱਤਰ ਬਾਣੀ ਵਿੱਚ ਸਾਨੂੰ ਇਹ ਗੱਲ ਦਰਸਾਈ ਗਈ ਹੈ ਕਿ ਅਮਾਵਸ ਦੀ ਰਾਤ ਕੋਈ ਚੀਜ਼ ਨਹੀਂ ਹੈ। ਲੋਕ ਅਮਾਵਸ ਮਨਾਉਂਦੇ ਨੇ ਔਰ ਆਪਣੇ ਜੀਵਨ ਚ ਵਿਕਾਰਾਂ ਦੀ ਮੈਲ ਲਾਉਣ ਲਈ, ਆਪਣੇ ਮਨ ਤੋਂ ਪਾਪਾਂ ਦਾ ਬੋਝ ਹਲਕਾ ਕਰਨ ਲਈ ਲੋਕ ਅਮਾਵਸ ਦੇ ਦਿਨ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਨੇ ਤੇ ਮਨ ਵਿੱਚ ਇਹ ਵਿਚਾਰ ਲੈਂਦੇ ਨੇ ਕਿ ਤੀਰਥ ਇਸ਼ਨਾਨ ਕਰਨ ਨਾਲ ਇਹ ਜਿਹੜੀ ਅਮਾਵਸ ਦੀ ਕਾਲਖ ਹੈ, ਅਮਾਵਸ ਦਾ ਹਨੇਰਾ ਹੈ, ਇਹ ਹਨੇਰਾ ਮੇਰੇ ਜੀਵਨ ਵਿੱਚ ਨਹੀਂ ਰਹੇਗਾ। ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇਹ ਗੱਲ ਸਮਝਾਈ ਹੈ ਕਿ ਇਹ ਜੀਵ ਤੇਰੇ ਜੀਵਨ ਵਿੱਚ ਅਗਰ ਕਿਸੇ ਗੱਲ ਦਾ ਹਨੇਰਾ ਹੈ ਤਾਂ ਉਹ ਹੈ ਝੂਠ। ਜਦੋਂ ਤੂੰ ਆਪਣੇ ਜੀਵਨ ਚੋਂ ਝੂਠ ਨੂੰ ਦੂਰ ਕਰ ਦੇਵੇਂਗਾ ਤਾਂ ਫਿਰ ਤੂੰ ਇਹ ਸਮਝ ਲਈ ਕਿ ਪੂਰਨਮਾ ਦੇ ਚੰਦਰਮਾ ਦਾ ਚਾਨਣ ਤੇਰੇ ਅੰਦਰ ਹੋ ਜਾਏਗਾ। ਗੁਰੂ ਨਾਨਕ ਪਾਤਸ਼ਾਹ ਨੇ ਬਚਨ ਕਹੇ, ਕੂੜ ਅਮਾਵਸ ਸੱਚ ਚੰਦਰਮਾ। ਤਾਂ ਅਸੀਂ ਇਹਨਾਂ ਵਿਚਾਰਾਂ ਤੇ ਚੱਲ ਕੇ ਇਹ ਜਿਹੜੀਆਂ ਗੱਲਾਂ ਨੇ ਇਹ ਉਹਨਾਂ ਲੋਕਾਂ ਦੀਆਂ ਨੇ, ਸਾਡੇ ਗੁਰੂ ਦੀਆਂ ਕਹੀਆਂ ਹੋਈਆਂ ਨਹੀਂ ਹਨ। ਅੱਜ ਜਿਸ ਬਾਣੀ ਨੂੰ ਤੁਸੀਂ ਸਰਵਣ ਕਰਨ ਜਾ ਰਹੇ ਹੋ ਇਹ ਭਗਤ ਕਬੀਰ ਜੀ ਮਹਾਰਾਜ ਦੇ ਕਹੇ ਹੋਏ ਬਚਨ ਨੇ, ਪਰ ਉਹ ਆਪਣੀ ਬਾਣੀ ਵਿੱਚ ਇੱਕੋ ਹੀ ਗੱਲ ਦੱਸ ਰਹੇ ਨੇ ਕਿ ਇਹ ਜੀਵ ਇਹਨਾਂ ਦਿਨਾਂ ਵਿੱਚ ਨਿਰੰਕਾਰ ਨੂੰ ਯਾਦ ਕਰਨਾ ਹੈ। ਉਹ ਆਪਣੇ ਜੀਵਨ ਦੀ ਗੱਲ ਸਾਨੂੰ ਸਮਝਾਉਣ ਲਈ, ਆਪਣੇ ਜੀਵਨ ਦੇ ਤਜਰਬੇ ਨੂੰ ਸਾਨੂੰ ਦਰਸਾਉਣ ਲਈ ਗੱਲ ਅਮਾਵਸ ਤੋਂ ਸ਼ੁਰੂ ਕਰਦੇ ਨੇ, ਕਿਉਂਕਿ ਹਰ ਮਨੁੱਖ ਦੇ ਅੰਦਰ ਇੱਕ ਹਨੇਰਾ ਹੈ, ਉਸ ਨੂੰ ਅਸੀਂ ਅਗਿਆਨਤਾ ਦਾ ਹਨੇਰਾ ਕਹਿ ਸਕਦੇ ਹਾਂ। ਔਰ ਹਰ ਮਨੁੱਖ ਉਸ ਅਗਿਆਨਤਾ ਦੇ ਹਨੇਰੇ 'ਚ ਨਿਕਲਣਾ ਚਾਹੁੰਦਾ ਹੈ। ਇਹ ਨਹੀਂ ਕਿ ਕਿਸੇ ਦੀ ਰੁਚੀ ਨਹੀਂ ਹੈ, ਇਨਸਾਨ ਚਾਹੁੰਦਾ ਹੈ ਕਿਵੇਂ ਹਨੇਰੇ 'ਚ ਨਿਕਲਿਆ ਜਾਏ, ਪਰ ਇਹਦੇ ਆਪਣੇ ਘਰ ਦੇ ਕਾਰੋਬਾਰ, ਇਹਦੇ ਮਨ ਦੀਆਂ ਕਲਪਨਾਵਾਂ, ਇਹਦੇ ਅੰਦਰ ਦੇ ਵਿਕਾਰ, ਇਹਨੂੰ ਜੋ ਤ੍ਰਿਸ਼ਨਾ ਚਮੜੀ ਹੋਈ ਹੈ, ਇਹਦਾ ਸੰਸਾਰਕ ਮੋਹ, ਉਹ ਇਹਨੂੰ ਉਸ ਹਨੇਰੇ 'ਚ ਨਿਕਲਣ ਨਹੀਂ ਦਿੰਦੇ। ਇਹ ਆਪਣੇ ਜੀਵਨ ਵਿੱਚ ਉਸਦੇ ਉਦਾਲੇ ਘੁੰਮਦਿਆਂ ਹੀ ਗੁਰਬਾਣੀ ਕਹਿੰਦੀ, ਪਰਮਤ ਫਿਰਤ ਤਿਲਕ ਕੇ ਕਬ ਜਿਉਂ, ਗਤ ਬਿੰਦ ਰਹਿਣ ਵਿਹਾਈ ਹੈ। ਇਹਦੀ ਜੀਵਨ ਰੂਪੀ ਰਾਤ ਇਸ ਤਰ੍ਹਾਂ ਹੀ ਬਤੀਤ ਹੋ ਜਾਂਦੀ ਹੈ। ਇਹ ਆਪਣੇ ਜੀਵਨ ਵਿੱਚ ਗਿਆਨ ਦੇ ਸੂਰਜ ਨੂੰ ਵੇਖ ਨਹੀਂ ਪਾਉਂਦਾ, ਗਿਆਨ ਦਾ ਚੰਦਰਮਾ ਇਸ ਨੂੰ ਦਿਸਦਾ ਨਹੀਂ ਹੈ। ਤਾਂ ਕਬੀਰ ਜੀ ਅੱਜ ਆਪਣੀ ਪਵਿੱਤਰ ਬਾਣੀ ਵਿੱਚ ਥਿੱਤਾਂ ਵਿੱਚ, ਜਿਸ ਤੋਂ ਪਹਿਲਾਂ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਕਥਨ ਕੀਤਾ ਹੈ, ਜੋ ਉਤਪਤੀ ਪਾਲਣਾ ਤੇ ਲੈਤਾ ਕਰਨ ਵਾਲਾ ਹੈ, ਇੱਕ ਹੈ ਜਿਸ ਦੇ ਅਧੀਨ ਸਾਰੀ ਸ੍ਰਿਸ਼ਟੀ ਹੈ, ਜੋ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ, ਸਤ ਸਰੂਪ ਹੈ, ਗੁਰ ਵੱਡਾ ਹੈ, ਪ੍ਰਸਾਦ ਕਿਰਪਾ ਹੈ, ਕਿਰਪਾ ਰੂਪ ਹੈ। ਪਰ ਕਬੀਰ ਜੀ ਗੌੜੀ ਰਾਗ ਵਿੱਚ ਥਿੱਤਾਂ ਦਾ ਵਰਣਨ ਕਰਦੇ ਹੋਏ ਸਲੋਕ ਉਚਾਰਨ ਕਰਦੇ ਨੇ, ਤੇ ਉਸ ਸਲੋਕ ਵਿੱਚ ਕਹਿੰਦੇ ਕੀ ਨੇ, ਕਹਿੰਦੇ ਨੇ ਇਹ ਦੁਨੀਆਂ ਦੇ ਲੋਕੋ, 15 ਥਿੱਤਾਂ ਨੇ ਅਤੇ ਵਾਰ ਜਿਨ੍ਹਾਂ ਨੂੰ ਤੁਸੀਂ ਐਤਵਾਰ ਤੋਂ ਆਰੰਭ ਕਰਦੇ ਹੋ ਉਹਨਾਂ ਦੀ ਗਿਣਤੀ 7 ਹੈ। ਪਰ ਕਬੀਰ ਜੀ ਕਹਿੰਦੇ ਮੈਂ ਹੈਰਾਨ ਹਾਂ ਕਿ ਦੁਨੀਆਂ ਦੇ ਲੋਕ ਥਿੱਤਾਂ ਤੇ ਵਾਰਾਂ ਵਿੱਚ ਉਲਝ ਕੇ ਰਹਿ ਗਏ। ਉਸ ਪਰਮੇਸ਼ਵਰ ਨੂੰ ਇਸ ਇਹਨਾਂ ਨੇ ਨਹੀਂ ਜਾਣਿਆ। ਪਰ ਆਪਣੀ ਬਾਣੀ ਵਿੱਚ ਇਹ ਗੱਲ ਕਹਿ ਰਹੇ ਹੈ,
ਕਹਿ ਕਬੀਰ ਔਰ ਵਾਰ ਨਾ ਪਾਰ,
ਜਿਸ ਪਰਮੇਸ਼ਵਰ ਦੇ ਨਾਂ ਇਧਰਲੇ ਕਿਨਾਰੇ ਦਾ ਪਤਾ ਹੈ, ਨਾ ਪਾਰਲੇ ਕਿਨਾਰੇ ਦਾ ਪਤਾ ਹੈ, ਇਹ ਜੀਵ ਉਸਨੂੰ ਨਹੀਂ ਜਾਣ ਪਾਏ, ਕੇਵਲ 15 ਥਿੱਤਾਂ ਵਿੱਚ ਅਤੇ 7 ਵਾਰਾਂ ਵਿੱਚ ਉਲਝ ਗਏ ਨੇ। ਇਹਨਾਂ ਨੂੰ ਪਰਮੇਸ਼ਵਰ ਦੀ ਸਮਝ ਨਹੀਂ ਪਈ।
ਸਾਧਕ ਸਿੱਧ ਲਖਾ ਜਾ ਪਿਓ,
ਸਾਧਕ ਸਾਧਨਾ ਕਰਨ ਵਾਲਾ, ਸਿੱਧ ਸਾਧਨਾ ਕਰਕੇ ਪੁੱਜ ਗਿਆ ਪੁਰਖ। ਕਹਿੰਦੇ ਜਦੋਂ ਕੋਈ ਇਸ ਭੇਦ ਨੂੰ ਜਾਣ ਲੈਂਦਾ ਹੈ, ਚਾਹੇ ਸਾਧਨਾ ਕਰਨ ਵਾਲਾ ਸਾਧਕ ਬਣ ਕੇ, ਚਾਹੇ ਪੁੱਜਿਆ ਹੋਇਆ ਪੁਰਸ਼ ਸਿਰ ਬਣ ਕੇ, ਉਸ ਪਰਮੇਸ਼ਵਰ ਦੇ ਭੇਦ ਨੂੰ ਜਾਣ ਲੈਂਦਾ ਹੈ।
ਆਪੇ ਕਰਤਾ ਆਪੇ ਦੇਉ,
ਫਿਰ ਉਸਨੂੰ ਇਸ ਗੱਲ ਦਾ ਗਿਆਨ ਹੋ ਜਾਂਦਾ ਹੈ ਕਿ ਇਸ ਸ੍ਰਿਸ਼ਟੀ ਦਾ ਰਚਣ ਵਾਲਾ ਉਹ ਪਰਮੇਸ਼ਵਰ ਆਪ ਹੈ, ਤੇ ਆਪ ਹੀ ਸੰਸਾਰ ਤੇ ਪ੍ਰਕਾਸ਼ਮਾਨ ਹੋ ਰਿਹਾ ਹੈ। ਦੇਉ ਦਾ ਅਰਥ ਹੈ ਪ੍ਰਕਾਸ਼ ਰੂਪ, ਸੰਸਾਰ ਤੇ ਹਰ ਜ਼ਰਰੇ ਵਿੱਚ ਉਹ ਪ੍ਰਕਾਸ਼ਮਾਨ ਹੈ, ਉਸਨੂੰ ਵੇਖ ਸਕਦੇ ਹੋ। ਤਾਂ ਕਬੀਰ ਜੀ ਕਹਿੰਦੇ ਨੇ ਇਹ ਭੇਦ ਉਹ ਜਾਣਦਾ ਹੈ ਜੋ ਉਸਨੂੰ ਜਾਣ ਲੈਂਦਾ, ਸਾਧਨਾ ਕਰਕੇ ਸਿੱਧੀ ਦੀ ਪ੍ਰਾਪਤੀ ਕਰਕੇ ਜਦੋਂ ਉਸਨੂੰ ਜਾਣ ਲੈਂਦਾ ਹੈ ਕੋਈ, ਤਾਂ ਫਿਰ ਉਸਨੂੰ ਪਤਾ ਚੱਲ ਜਾਂਦਾ ਕਿ ਸਾਰੀ ਸ੍ਰਿਸ਼ਟੀ ਦਾ ਰਚਣ ਵਾਲਾ ਉਹ ਆਪ ਹੈ ਅਤੇ ਆਪ ਹੀ ਸਾਰਿਆਂ ਵਿੱਚ ਪ੍ਰਕਾਸ਼ਮਾਨ ਹੋ ਰਿਹਾ ਹੈ।
ਚਿੱਤੀ ਅਮਾਵਸ ਮਹਿ ਆਸ ਨਿਵਾਰ।
ਹੁਣ ਚਿਤਾਂਤ ਤੋਂ ਗੱਲ ਸ਼ੁਰੂ ਕਰਦੇ ਜੇ ਅਮਾਵਸ ਮਸਿਆ ਦੀ ਰਾਤ। ਯਾਦ ਰੱਖਿਓ ਬੰਦੇ ਦੇ ਜੀਵਨ ਵਿੱਚ ਬੰਦੇ ਨੇ ਅਨੇਕਾਂ ਆਸਾਂ ਲਾਈਆਂ ਹੁੰਦੀਆਂ ਨੇ, ਉਹਨਾਂ ਆਸਾਂ ਦੇ ਆਧਾਰ ਤੇ ਲੋਕ ਜਿਉਂਦੇ ਨੇ, ਪਰ ਸੰਸਾਰਕ ਅਖਾਣ ਬਣ ਗਏ ਕਿ ਜੀਵੇ ਆਸਾ ਤੇ ਮਰੇ ਨਿਰਾਸਾ। ਬਾਣੀ ਆਸਾਂ ਨੂੰ ਸੁਣ ਕਰਨ ਦੀ ਗੱਲ ਕਰਦੀ ਹੈ। ਜਿਹੜੇ ਆਸਾਂ ਨੂੰ ਸੁਣ ਕਰ ਲੈਂਦੇ ਨੇ ਉਹਨਾਂ ਨੂੰ ਲੋਕ ਸੁਨਿਆਸੀ ਕਹਿੰਦੇ ਨੇ, ਸੁਨਿਆਸੀ ਜਿਨ੍ਹਾਂ ਨੇ ਆਪਣੇ ਜੀਵਨ ਦੀਆਂ ਆਸਾਵਾਂ ਸੁਣ ਕਰ ਲਈਆਂ। ਤਾਂ ਕਬੀਰ ਜੀ ਕਹਿੰਦੇ ਨੇ ਅਮਾਵਸ ਦੀ ਰਾਤ ਹੈ, ਅਮਾਵਸ ਦੀ ਰਾਤ ਵਿੱਚ ਤੁਸੀਂ ਦੇਖਦੇ ਹੋ ਹਨੇਰਾ ਹੈ, ਹਨੇਰੇ ਵਿੱਚ ਚੰਦਰਮਾ ਨਹੀਂ ਦਿਸਦਾ, ਅਨੰਤ ਤਾਰੇ ਤੁਸੀਂ ਆਕਾਸ਼ ਵਿੱਚ ਦੇਖ ਸਕਦੇ ਹੋ। ਉਹ ਤਾਰੇ ਅਮਾਵਸ ਦੀ ਹਨੇਰੀ ਰਾਤ ਵਿੱਚ ਮਨੁੱਖ ਦੀਆਂ ਆਸਾਂ ਦਾ ਪ੍ਰਤੀਕ ਨੇ। ਅਨੰਤ ਤਾਰਿਆਂ ਵਾਂਗ ਮਨੁੱਖ ਦੇ ਅੰਦਰ ਅਨੰਤ ਹੀ ਆਸਾਂ ਨੇ। ਆਸਾ ਹੈਨ ਅਨੰਤ, ਅਗਿਆਨਤਾ ਦਾ ਹਨੇਰਾ ਹੈ, ਉਹ ਆਸਾ ਪ੍ਰਗਟ ਹੋ ਰਹੀਆਂ ਨੇ। ਪਰ ਮਨੁੱਖ ਚਾਹੁੰਦਾ ਹੈ ਕਿ ਮੇਰੇ ਜੀਵਨ ਦੀ ਹਰ ਆਸ ਪੂਰੀ ਹੋ ਜਾਏ। ਆਪਣੀ ਆਸ ਪੂਰੀ ਕਰਨ ਲਈ ਪਹਿਲਾਂ ਉਹ ਆਪਣਾ ਤਾਣ ਲਾਉਂਦਾ ਹੈ, ਫਿਰ ਆਪਣੇ ਧਨ ਦਾ ਬਲ ਵਰਤਦਾ ਹੈ, ਆਪਣੀ ਸਿਆਣਪ ਲੜਾਉਂਦਾ ਹੈ, ਆਪਣੇ ਮਿੱਤਰਾਂ ਦੋਸਤਾਂ ਦਾ ਆਸਰਾ ਲੈਂਦਾ ਹੈ। ਜੇ ਫਿਰ ਵੀ ਉਹਦੀ ਆਸਾ ਪੂਰੀ ਨਾ ਹੋਏ ਤਾਂ ਫਿਰ ਉਹ ਗੁਰੂ ਦਾ ਦਰਵਾਜ਼ਾ ਖੜਕਾਉਂਦਾ ਹੈ, ਇੱਥੋਂ ਆਸ ਪੂਰੀ ਹੋ ਜਾਏ। ਯਾਦ ਰੱਖਿਓ ਕਦੇ ਮਨੁੱਖ ਦੀਆਂ ਆਸਾਂ ਪੂਰੀਆਂ ਨਹੀਂ ਹੋਈਆਂ, ਕਿਉਂਕਿ ਆਸ਼ਾਵਾਂ ਦਾ ਵੇਗ ਮਨੁੱਖ ਦੇ ਅੰਦਰ ਇਸ ਤਰ੍ਹਾਂ ਚੱਲਦਾ ਹੈ ਜਿਵੇਂ ਕਿਸੇ ਨਦੀ ਵਿੱਚ ਪਾਣੀ ਚੱਲਦਾ ਹੈ। ਨਦੀ ਵਿੱਚ ਪਾਣੀ ਤਾਂ ਚੱਲਦਾ, ਅਨੰਤ ਚਸ਼ਮੇ ਫੁੱਟਦੇ ਨੇ ਪਰਬਤਾਂ ਵਿੱਚੋਂ। ਇਹਦਾ ਮਨ ਉਹਨਾਂ ਚਸ਼ਮਿਆਂ ਦਾ ਗੜ ਹੈ ਜਿਸ ਦੇ ਵਿੱਚੋਂ ਆਸਾਂ ਨਿਕਲਦੀਆਂ ਨੇ। ਆਸਾ ਦੀ ਨਦੀ ਵਹਿੰਦੀ ਰਹਿੰਦੀ ਹੈ। ਪਰ ਮਹਾਨ ਵਿਅਕਤੀ ਪਰਥਰੀ ਜਿਸ ਨੇ ਯੋਗ ਸਾਧਨਾ ਕਰਕੇ ਜੋਗੀ ਅਖਵਾਇਆ, ਗੁਰੂ ਨਾਨਕ ਪਾਤਸ਼ਾਹ ਤੋਂ ਉਪਦੇਸ਼ ਹਾਸਲ ਕੀਤਾ ਪਰ ਮੁਕਤੀ ਨੂੰ ਪ੍ਰਾਪਤ ਹੋਇਆ, ਉਹਨੇ ਆਪਣੇ ਜੀਵਨ ਵਿੱਚ ਦੋ ਗ੍ਰੰਥ ਲਿਖੇ। ਜਦੋਂ ਰਾਜਾ ਹੁੰਦਾ ਸੀ ਉਸਨੇ ਗ੍ਰੰਥ ਲਿਖਿਆ ਜਿਸ ਦਾ ਨਾਮ ਸੀ ਨੀਤੀ ਸ਼ਤਕ। ਜਦੋਂ ਵੈਰਾਗੀ ਹੋ ਗਿਆ ਇਹ ਗ੍ਰੰਥ ਦੀ ਉਸਨੇ ਫਿਰ ਰਚਨਾ ਕੀਤੀ, ਉਸਦਾ ਨਾਮ ਸੀ ਵੈਰਾਗ ਸ਼ਤਕ। ਅੱਜ ਵੀ ਉਹ ਵੈਰਾਗ ਸ਼ਤਕ ਤੁਸੀਂ ਬਾਜ਼ਾਰਾਂ 'ਚ ਲੈ ਕੇ ਪੜ੍ਹ ਸਕਦੇ ਹੋ। ਵੈਰਾਗ ਸ਼ਤਕ ਵਿੱਚ ਪਰਥਰੀ ਇੱਕ ਗੱਲ ਕਹਿੰਦਾ ਹੈ, ਉਹ ਕਹਿੰਦਾ ਆਸਾ ਨਾਮ ਸਰੀ ਮਨੋਰਾਜ ਨੀਰ ਭਰੀ, ਤ੍ਰਿਸ਼ਨਾ ਤਰੰਗ ਖਰੀ ਵਿਆਕੁਲੀ ਗੰਭੀਰ ਹੈ। ਕਹਿੰਦਾ ਆਸਾ ਨਾਮ ਦੀ ਇੱਕ ਨਦੀ ਜੋ ਤ੍ਰਿਸ਼ਨਾ ਦੇ ਜਲ ਨਾਲ ਭਰੀ ਹੋਈ ਹੈ ਉਹ ਮੇਰੇ ਅੰਦਰ ਪਈ ਵਗਦੀ, ਉਸ ਵਿੱਚ ਆਸਾ ਨਾਮ ਸਰੀ ਮਨੋਰਾਜ ਨੀਰ ਭਰੀ, ਇਸ ਵਿੱਚ ਮਨ ਦੀਆਂ ਕਲਪਨਾਵਾਂ ਦਾ ਜਲ ਹੈ ਤੇ ਉਸ ਵਿੱਚ ਤ੍ਰਿਸ਼ਨਾ ਦੀਆਂ ਲਹਿਰਾਂ ਉੱਠਾਈਆਂ ਨੇ, ਤ੍ਰਿਸ਼ਨਾ ਤਰੰਗ ਖਰੀ ਵਿਆਕੁਲੀ ਗੰਭੀਰ ਹੈ। ਜਦੋਂ ਬੰਦੇ ਦੇ ਅੰਦਰ ਤ੍ਰਿਸ਼ਨਾ ਦੀਆਂ ਲਹਿਰਾਂ ਉੱਠਦੀਆਂ ਨੇ, ਯਾਦ ਰੱਖਿਓ ਤ੍ਰਿਸ਼ਨਾ ਦੀਆਂ ਲਹਿਰਾਂ ਬੰਦੇ ਨੂੰ ਵਿਆਕਲ ਕਰਦੀਆਂ ਨੇ। ਬੰਦਾ ਆਪਣੀ ਤ੍ਰਿਸ਼ਨਾ ਨੂੰ ਪੂਰਿਆਂ ਕਰਨ ਲਈ ਦੌੜ ਪੈਂਦਾ। ਤਾਂ ਪਰਥਰੀ ਜੀ ਕਹਿੰਦੇ ਨੇ ਕਿ ਪਾਗਲ ਕਰ ਦੇਣ ਵਾਲੀਆਂ ਉਹ ਲਹਿਰਾਂ ਨੇ, ਤ੍ਰਿਸ਼ਨਾ ਤਰੰਗ ਖਰੀ ਵਿਆਕਲੀ ਗੰਭੀਰ ਹੈ, ਮਦ ਨਾਦ ਫਗ ਭੀਰ। ਕਹਿੰਦੇ ਮੈਂ ਉਸ ਨਦੀ ਤੋਂ, ਤ੍ਰਿਸ਼ਨਾ ਦੀ ਨਦੀ ਤੋਂ, ਆਸਾ ਦੀ ਨਦੀ ਤੋਂ ਪਾਰ ਜਾਣਾ ਚਾਹੁੰਦਾ। ਜਦੋਂ ਮੈਂ ਉਹਦੇ ਕਿਨਾਰੇ ਤੇ ਪਹੁੰਚਿਆ ਹਾਂ ਤਾਂ ਮੈਂ ਦੇਖਦਾ ਹਾਂ ਕਿ ਉਹਦੇ ਵਿਚਕਾਰ ਬੜੇ ਭਿਆਨਕ ਜਾਨਵਰਾਂ ਦੀ ਇੱਕ ਭੀੜ ਲੱਗੀ ਹੈ। ਮਦ ਨਾਦ ਖਗ ਭੀਰ ਰਾਗ ਦਵੈਸ਼ ਗ੍ਰਾਹਗੀਰ। ਰਾਗ ਤੇ ਦਵੈਸ਼ ਇਹ ਦੋ ਮਗਰਮੱਛ ਨੇ। ਮੋਹ ਚੱਕਰ ਜਾਂ ਕੋ ਨੀਰ ਜਾਵੇ ਬਾਂ ਕੋ ਸਰੀਰ ਹੈ। ਉਸ ਵਿੱਚ ਉਸ ਪਾਣੀ ਵਿੱਚ ਮੋਹਦੀਆਂ ਘੁੰਮਣ ਘੇਰੀਆਂ ਨੇ। ਜਿਸ ਘੁੰਮਣ ਘੇਰੀ ਵਿੱਚ ਪਿਆ ਹੋਇਆ ਮਨੁੱਖ ਕਦੇ ਨਿਕਲਦਾ ਨਹੀਂ ਹੈ। ਤਾਂ ਭਰਤਰੀ ਕਹਿੰਦੇ ਨੇ ਮੈਂ ਸੋਚਿਆ ਸੀ ਬੁੱਧੀ ਦੀ ਕਿਸ਼ਤੀ ਤੇ ਚੜ ਕੇ ਇਹਦੇ ਤੋਂ ਪਾਰ ਹੋ ਜਾਵਾਂਗਾ, ਪਰ ਕਹਿੰਦੇ ਨਹੀਂ, ਮੋਹ ਚੱਕਰ ਜਾ ਰਹੇ ਜਾ ਕੋ ਨੀਰ ਜਾ ਰਹੇ ਵਾਂਗ ਕੋ ਸਰੀਰ ਹੈ। ਤੇ ਕਹਿੰਦੇ ਉਸਨੇ ਮੇਰੀ ਬੁੱਧੀ ਦੀ ਨੌਕਾ ਠੇਲ ਦਿੱਤੀ ਹੈ ਵਿੱਚ ਹੀ, ਮੈਂ ਬੁੱਧੀ ਦੀ ਉਹਦੇ ਤੇ ਚੜ ਕੇ ਕਿਸ਼ਤੀ ਤੇ ਚੜ ਕੇ ਪਾਰ ਨਹੀਂ ਹੋ ਸਕਿਆ। ਯਾਦ ਰੱਖਿਓ ਜਦੋਂ ਤ੍ਰਿਸ਼ਨਾ ਅੰਦਰ ਪੈਦਾ ਹੋ ਜਾਏ, ਤ੍ਰਿਸ਼ਨਾ ਦਾ ਜ਼ੋਰ ਹੋ ਜਾਏ, ਆਸ਼ਾ ਵਗ ਪੈਣ, ਫਿਰ ਬੁੱਧੀ ਦਾ ਬਲ ਹਾਰ ਜਾਂਦਾ ਹੈ, ਬੁੱਧੀ ਮਗਰ ਲਾ ਲੈਂਦੀ ਤ੍ਰਿਸ਼ਨਾ ਆਪਣੇ। ਤਾਂ ਭਰਤਰੀ ਕਹਿੰਦੇ ਨੇ ਕਿ ਉਹਨੇ ਮੇਰੀ ਆਸ਼ਾ ਜਿਹੜੀਆਂ ਨੇ, ਉਹ ਆਸ਼ਾ ਦਾ ਵੇਗ ਇਤਨਾ ਜ਼ਿਆਦਾ ਹੈ ਉਸ ਨਦੀ ਦਾ ਕਿ ਤੀਰਜ ਕੋ ਪਰਹਾਰੀ, ਬੁੱਧ ਨਾਵ ਕੋ ਨਿਵਾਰੀ, ਪਵ ਸਿੰਧ ਗਤਵਾਰੀ, ਚਿੰਤਾ ਸਮੀਰ ਹੈ। ਉਹਨੇ ਮੇਰਾ ਧੀਰਜ ਤੋੜ ਦਿੱਤਾ, ਧੀਰਜ ਟੁੱਟ ਗਿਆ, ਅੰਦਰ ਚੈਨ ਨਹੀਂ ਰਿਹਾ। ਧੀਰਜ ਕੋ ਪਰਹਾਰੀ, ਬੁੱਧ ਨਾਵ ਕੋ ਨਿਵਾਰੀ, ਜਿਸ ਬੁੱਧੀ ਦੀ ਕਿਸ਼ਤੀ ਤੇ ਚੜ ਕੇ ਮੈਂ ਪਾਰ ਹੋਣਾ ਚਾਹੁੰਦਾ ਸਾਂ, ਉਹ ਮੇਰੀ ਬੁੱਧੀ ਜਵਾਬ ਦੇ ਗਈ। ਹੁਣ ਮੈਂ ਬੁੱਧੀ ਦੀ ਕਿਸ਼ਤੀ ਤੇ ਚੜ ਕੇ ਇਸ ਆਸ਼ਾ ਦੀ ਨਦੀ ਤੋਂ ਪਾਰ ਨਹੀਂ ਹੋ ਸਕਦਾ। ਤੀਰਜ ਕੋ ਪਰਹਾਰੀ, ਬੁੱਧ ਨਾਮ ਕੋ ਨਿਵਾਰੀ, ਪਵ ਸਿੰਧ ਗਤਵਾਰੀ, ਚਿੰਤਾ ਸਮੀਰ ਹੈ। ਕਹਿੰਦੇ ਚਿੰਤਾ ਦੀ ਠੰਡੀ ਪਾਉਣ ਉਸ ਨਦੀ ਦੇ ਨਾਲ ਚੱਲ ਰਹੀ ਹੈ। ਯਾਦ ਰੱਖਿਓ ਜਦੋਂ ਬੰਦਾ ਅੱਤ ਗਾਮਗੀਨ ਹੁੰਦਾ ਤਾਂ ਠੰਡੇ ਸਾਹ ਭਰਦਾ, ਅੱਤ ਚਿੰਤਾ ਵਿੱਚ ਹੁੰਦਾ ਠੰਡੇ ਹੋ ਕੇ ਲੈਂਦਾ। ਤਾਂ ਭਰਤਰੀ ਅਖੀਰ ਵਿੱਚ ਕਹਿੰਦੇ ਨੇ ਉੱਚੇ ਚਿੰਤਾ ਤੱਟ ਜਾਣ ਤੇ ਤਰਨੀ ਕਠਿਨ ਹੈ। ਇਸ ਨਦੀ ਦੇ ਦੋ ਚਿੰਤਾ ਰੂਪੀ ਕਿਨਾਰੇ ਨੇ, ਇਸ ਕਰਕੇ ਇਹ ਨਦੀ ਤਰਨੀ ਬੜੀ ਔਖੀ ਹੈ। ਉੱਚੇ ਚਿੰਤਾ ਤੱਟ ਜਾਂ ਤੇ ਤਰਨੀ ਕਠਿਨ ਹੈ, ਜਾਂ ਤੇ ਓਗੀ ਤਾਹੇ ਮੈਂ ਬਹੇਗੇ ਜੋਗੀ ਬਹੇ ਪਾਰ ਤੀਰ ਹੈ। ਜਿਹੜੇ ਪਦਾਰਥਾਂ ਨੂੰ ਭੋਗਣ ਵਾਲੇ ਸੰਸਾਰਕ ਭੋਗਾਂ ਵਿੱਚ ਗ੍ਰਸੇ ਹੋਏ ਜੀਵ, ਭਰਤਰੀ ਕਹਿੰਦੇ ਇਸ ਨਦੀ ਵਿੱਚ ਹੀ ਵਹਿ ਜਾਣਗੇ, ਪਰਮੇਸ਼ਵਰ ਨਾਲ ਜੁੜੇ ਹੋਏ ਇਸ ਨਦੀ ਤੋਂ ਪਾਰ ਲੰਘ ਸਕਣਗੇ। ਤਾਂ ਕਬੀਰ ਜੀ ਆਪਣੀ ਬਾਣੀ ਚ ਕਹਿੰਦੇ ਨੇ ਅਮਾਵਸ ਮੈਂ ਆਸ ਨਿਵਾਰ ਹੋ, ਮੱਸਿਆ ਵਾਲੇ ਦਿਨ ਆਪਣੇ ਅੰਦਰ ਦੀ ਆਸਾ ਨੂੰ ਨਿਵਿਰਤ ਕਰ ਦਿਓ, ਤੁਹਾਡੇ ਅੰਦਰ ਕੋਈ ਇੱਛਾ ਨਾ ਰਹੇ। ਤੇ ਕਰੋ ਕੀ ਉਹ ਅਗਲੀ ਪੰਕਤੀ ਚ ਦੱਸਦੇ ਨੇ,
ਅੰਤਰ ਜਾਮੀ ਰਾਮ ਸੰਭਾਰਾ,
ਅੰਦਰ ਦੀਆਂ ਜਾਣਨ ਵਾਲਾ ਜੋ ਰਾਮ ਹੈ, ਜੋ ਜਲੇ ਜਲੇ ਵਿੱਚ ਵਿਆਪਕ ਹੈ, ਕਬੀਰ ਜੀ ਕਹਿੰਦੇ ਉਸ ਨੂੰ ਸੰਭਾਰੋ। ਸੰਭਾਰੋ ਦਾ ਅਰਥ ਸੰਭਾਲ ਲਓ, ਉਹਦੀ ਯਾਦ ਨੂੰ ਆਪਣੇ ਮਨ ਵਿੱਚ ਰੱਖੋ।
ਜੀਵਤ ਪਾਵਹ ਮੋਖ ਦੁਆਰ,
ਲੋਕ ਮਰਨ ਤੋਂ ਬਾਅਦ ਮੁਕਤੀ ਦੀ ਗੱਲ ਕਰਦੇ ਨੇ, ਪਰ ਕਬੀਰ ਜੀ ਕਹਿੰਦੇ ਨੇ ਜੇ ਤੁਸੀਂ ਆਪਣੇ ਅੰਦਰ ਪਰਮੇਸ਼ਵਰ ਦੇ ਨਾਮ ਨੂੰ ਸੰਭਾਲ ਕੇ ਰੱਖੋਗੇ ਤਾਂ ਜਿਉਂਦਿਆਂ ਹੀ ਮੁਕਤੀ ਦਾ ਦਰਵਾਜ਼ਾ ਗਿਆਨ ਤੁਹਾਨੂੰ ਪ੍ਰਾਪਤ ਹੋ ਜਾਏਗਾ, ਜਿਉਂਦਿਆਂ ਹੀ ਮੁਕਤੀ ਦਾ ਦਰਵਾਜ਼ਾ ਲੱਭ ਲਓਗੇ।
ਅਨੁਭਵ ਸ਼ਬਦ ਤਤ ਨਿਜ ਸਾਰ,
ਫਿਰ ਤੁਹਾਨੂੰ ਅਨੁਭਵ ਹੋ ਜਾਏਗਾ ਗੁਰੂ ਦੇ ਉਪਦੇਸ਼ ਦੁਆਰਾ। ਗੁਰੂ ਨੂੰ ਅਨੁਭਵ ਹੈ, ਪਰ ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼ ਲੈ ਕੇ ਤੁਸੀਂ ਆਪਣੇ ਨਿਜ ਸਾਰ, ਸਾਰ ਦਾ ਅਰਥ ਹੈ ਸ੍ਰੇਸ਼ਟ, ਆਪਣਾ ਜੋ ਤੁਹਾਡਾ ਆਪਣਾ ਸਿਧਾਂਤ ਹੈ, ਆਪਣਾ ਅਸਲਾ ਹੈ, ਕਬੀਰ ਜੀ ਕਹਿੰਦੇ ਫਿਰ ਤੁਸੀਂ ਉਸ ਨੂੰ ਜਾਣ ਲਵੋਗੇ।
ਚਰਨ ਕਮਲ ਗੋਬਿੰਦ ਰੰਗ ਲਾਗਾ,
ਜਿਨ੍ਹਾਂ ਜੀਵਾਂ ਦੇ ਅੰਦਰ ਪ੍ਰਭੂ ਦੇ ਚਰਨਾਂ ਕਮਲਾਂ ਦਾ ਰੰਗ ਪ੍ਰੇਮ ਲੱਗਿਆ ਹੈ, ਕਬੀਰ ਜੀ ਕਹਿ ਰਹੇ ਹਨ,
ਸੰਤ ਪ੍ਰਸਾਦ ਭਏ ਮਨ ਨਿਰਮਲ, ਹਰ ਕੀਰਤਨ ਮਹਿ ਆਨ ਦਿਨ ਜਾਗਾ।
ਸੰਤਾਂ ਦੀ ਪ੍ਰਸਾਦ ਕਿਰਪਾ ਨਾਲ ਉਹਨਾਂ ਦੇ ਮਨ ਨਿਰਮਲ ਹੋ ਗਏ, ਉਹ ਫਿਰ ਆਨ ਦਿਨ ਨਿਤਾ ਪ੍ਰਤੀ ਹਰ ਕੀਰਤਨ ਵਿੱਚ ਗਿਆਨ ਜਾਗਰਤ ਵਿੱਚ ਜਾਗਦੇ ਰਹੇ, ਕਬੀਰ ਜੀ ਕਹਿ ਰਹੇ ਹਨ।
ਰਹਾਉ ਪਰਵਾ ਪ੍ਰੀਤਮ ਕਰੋ ਵਿਚਾਰ,
ਇੱਥੋਂ ਸ਼ੁਰੂ ਕਰਦੇ ਨੇ ਏਕਮ ਸਿੱਤ, ਪਰਵਾ ਦਾ ਅਰਥ ਹੈ ਏਕਮ, ਇੱਕ। ਕਹਿੰਦੇ ਏਕਮ ਸਿੱਤ ਦੁਆਰਾ ਕੀ ਕਰੋ, ਪ੍ਰੀਤਮ ਕਰੋ ਵਿਚਾਰ, ਪ੍ਰੀਤਮ ਜੋ ਤੁਹਾਡਾ ਪਿਆਰਾ ਹੈ, ਪਰ ਬੰਦਾ ਤਾਂ ਰੱਬ ਨੂੰ ਪਿਆਰਾ ਸਮਝਦਾ ਹੀ ਨਹੀਂ, ਇਹਨੂੰ ਪਦਾਰਥ ਪਿਆਰੇ ਨੇ, ਇਹਨੂੰ ਆਪਣੀ ਉਸਤਤ ਪਿਆਰੀ ਹੈ, ਇਹਨੂੰ ਧਨ ਪਿਆਰਾ ਹੈ, ਇਹਨੂੰ ਪਰਿਵਾਰ ਪਿਆਰਾ ਹੈ। ਪਰ ਯਾਦ ਰੱਖਿਓ, ਜਦੋਂ ਗੁਰੂ ਦੀ ਬਾਣੀ ਪੜ੍ਹੋਗੇ ਤਾਂ ਸਤਿਗੁਰੂ ਜੀ ਕਹਿੰਦੇ ਨੇ, ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ, ਹਮਬਾਰਕ ਦੀ ਕਰੋ ਪ੍ਰਤਪਾਲਾ। ਕਿਤੇ ਕਹਿੰਦੇ ਨੇ, ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹ ਵਹਿ ਚੱਲੈ ਜੀਵ। ਤਾਂ ਕਬੀਰ ਜੀ ਮਹਾਰਾਜ ਕਹਿੰਦੇ ਨੇ ਕਿ ਏਕਮ ਥਿਰ ਦੁਆਰਾ ਪ੍ਰੀਤਮ ਪਰਮੇਸ਼ਵਰ ਦਾ ਵਿਚਾਰ ਆਪਣੇ ਅੰਦਰ ਕਰਨਾ ਕਰੋ।
ਘੱਟ ਮਹਿ ਖੇਲੈ ਅਘੱਟ ਅਪਾਰ।
ਅਖੱਟ ਘੱਟ ਹੁੰਦਾ ਸਰੀਰ, ਘੱਟ ਦਾ ਅਰਥ ਕੜਾ ਹੈ। ਪਰ ਬਾਣੀ ਚ ਕਈ ਥਾਵਾਂ ਤੇ ਇਹ ਘੱਟ ਦਾ ਅਰਥ ਜਿਹੜਾ ਸਰੀਰਾਂ ਨਾਲ ਸੰਬੰਧਿਤ ਆਇਆ ਹੈ, ਇੱਥੇ ਵੀ ਇਹਦਾ ਅਰਥ ਘੱਟ ਸਰੀਰ ਹੈ। ਕਬੀਰ ਜੀ ਕਹਿੰਦੇ, ਉਹ ਪਰਮੇਸ਼ਵਰ ਆਪ ਅਖੱਟ ਹੈ, ਉਹਦਾ ਕੋਈ ਸਰੀਰ ਨਹੀਂ, ਪਰ ਉਹ ਤਮਾਮ ਸਰੀਰਾਂ ਵਿੱਚ ਖੇਲ ਰਿਹਾ ਹੈ, ਤਮਾਮ ਸਰੀਰਾਂ ਵਿੱਚ ਆਪ ਵਿਰਾਜਮਾਨ ਹੈ। ਘੱਟ ਮਹਿ ਖੇਲੈ ਅਖੱਟ ਅਪਾਰ, ਉਹਦਾ ਆਪਣਾ ਕੋਈ ਸਰੀਰ ਨਹੀਂ, ਉਹ ਪਾਰਾਵਾਰ ਤੋਂ ਰਹਿਤ ਹੈ, ਪਰ ਸਾਰੇ ਸਰੀਰਾਂ ਵਿੱਚ ਕਬੀਰ ਜੀ ਕਹਿੰਦੇ ਉਹ ਖੇਲ ਰਿਹਾ ਹੈ ਭਾਈ।
ਕਾਲ ਕਲਪਨਾ ਕਦੇ ਨਾ ਖਾਏ,
ਜਦੋਂ ਕੋਈ ਉਸ ਨੂੰ ਯਾਦ ਕਰਦਾ ਹੈ ਉਸ ਨੂੰ ਕਲਪਨਾ ਨਹੀਂ ਖਾਂਦੀ, ਉਸ ਨੂੰ ਮੌਤ ਨਹੀਂ ਗ੍ਰਸ ਸਕਦੀ, ਕਿਉਂਕਿ ਪਰਮੇਸ਼ਵਰ ਆਪ ਮੌਤ ਤੋਂ ਬਾਹਰ ਹੈ। ਜੀਵ ਮੌਤ ਤੋਂ ਡਰਦਾ ਹੈ। ਜਦੋਂ ਬਾਣੀ ਦੁਆਰਾ ਖੋਜ ਕਰੋਗੇ, ਯਾਦ ਰੱਖੋ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੱਲ ਸਮਝ ਲੈਣ ਦੀ ਹੈ, ਮਰਦਾ ਕੁਝ ਨਹੀਂ, ਜੀਵ ਨੂੰ ਦਿਸਦੀ ਹੈ ਮੌਤ, ਤੇ ਮੌਤ ਆ ਰਹੀ ਹੈ, ਮਰ ਰਿਹਾ ਹੈ ਕੁਝ। ਸਤਿਗੁਰੂ ਪਾਤਸ਼ਾਹ ਪਵਿੱਤਰ ਬਾਣੀ ਚ ਇਹ ਗੱਲ ਕਹਿੰਦੇ ਨੇ ਕਿ ਨਾ ਕਿਸ ਜਨਮੈ ਨਾ ਕਿਸ ਮਰੈ। ਇੱਕ ਭੁਲੇਖਾ ਹੈ, ਜਨਮ ਵੀ ਇੱਕ ਭੁਲੇਖਾ ਹੈ, ਮੌਤ ਵੀ ਇੱਕ ਭੁਲੇਖਾ ਹੈ। ਜੋ ਇਹਦੇ ਅੰਦਰ ਵਸਦਾ ਉਹਨੂੰ ਉਹਦਾ ਨਾ ਜਨਮ ਹੈ ਨਾ ਉਹਦੀ ਮੌਤ ਹੈ। ਜਦੋਂ ਅਸੀਂ ਉੱਥੋਂ ਤੱਕ ਪਹੁੰਚ ਜਾਵਾਂਗੇ ਤਾਂ ਉਸ ਗੱਲ ਦਾ ਗਿਆਨ ਹੋ ਜਾਂਦਾ ਹੈ। ਅੱਜ ਤਾਂ ਅਸੀਂ ਕੇਵਲ ਬਾਣੀ ਪੜ੍ਹਦੇ ਹਾਂ ਨਾ ਕਿ ਨਾ ਕਿਸ ਜਨਮ ਹੈ ਨਾ ਕਿਸ ਮਰੈ, ਪਰ ਸਾਨੂੰ ਆਪਣੇ ਆਪ ਨੂੰ ਗਿਆਨ ਨਹੀਂ ਹੈ। ਜਦੋਂ ਕੋਈ ਸੁਰਤੀ ਟਿਕਾ ਕੇ ਉੱਥੋਂ ਤੱਕ ਪਹੁੰਚਦਾ ਹੈ ਬ੍ਰਹਮ ਗਿਆਨ ਦੀ ਅਵਸਥਾ ਤੱਕ, ਉਦੋਂ ਉਹਨੂੰ ਪਤਾ ਚੱਲ ਜਾਂਦਾ ਹੈ ਕਿ ਕੁਝ ਨਹੀਂ ਮਰਦਾ। ਅਕਾਲ ਮੂਰਤ ਵਰ ਪਾਇਆ ਅਵਨਾਸੀ, ਨਾ ਕਦੇ ਮਰਿਆ ਨਾ ਜਾਇਆ, ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ। ਤਾਂ ਕਬੀਰ ਜੀ ਆਪਣੀ ਬਾਣੀ ਚ ਕਹਿੰਦੇ ਨੇ, ਜਦੋਂ ਕੋਈ ਉਸਨੂੰ ਜਾਣ ਲੈਂਦਾ ਹੈ ਫਿਰ ਕਾਲ ਕਲਪਨਾ ਕਦੇ ਨਾ ਖਾਏ, ਉਹਨੂੰ ਮੌਤ ਨਹੀਂ ਖਾ ਸਕਦੀ, ਉਹਨੂੰ ਉਹਦੀਆਂ ਕਲਪਨਾਵਾਂ ਮੁੱਕ ਜਾਂਦੀਆਂ ਹਨ। ਉਹ ਸ੍ਰਿਸ਼ਟੀ ਦਾ ਆਦ ਮੁੱਢ ਜੋ ਪਰਮੇਸ਼ਵਰ ਹੈ, ਪੁਰਖ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ, ਪੁਰੀਆਂ ਦੀ ਖੈ ਕਰਨ ਵਾਲਾ ਹੈ, ਜਿਸ ਦਾ ਨਿਵਾਸ ਖੁਨ ਵਿੱਚ ਹੈ। ਤਾਂ ਕਬੀਰ ਜੀ ਕਹਿੰਦੇ ਉਸਦੀ ਇਬਾਦਤ ਕਰਨ ਵਾਲਾ ਫਿਰ ਅੰਤ ਨੂੰ ਉਸ ਵਿੱਚ ਹੀ ਸਮਾ ਜਾਂਦਾ ਹੈ, ਅਭੇਦ ਹੋ ਜਾਂਦਾ ਹੈ।
ਦੁਤੀਆ ਦੋਹ ਕਰ ਜਾਣੈ ਅੰਗ,
ਕਬੀਰ ਜੀ ਕਹਿੰਦੇ ਦੂਜੀ ਦੂਜ ਤਿਤ ਜਿਸ ਨੂੰ ਕਹਿੰਦੇ ਨੇ, ਦੂਜੀ ਤਿਥੀ ਮੱਸਿਆ ਤੋਂ ਬਾਅਦ ਦੂਸਰਾ ਦਿਨ, ਕਹਿੰਦੇ ਜਿਹੜਾ ਵਿਅਕਤੀ ਇਸ ਦੂਸਰੇ ਦਿਨ ਪਰਮੇਸ਼ਵਰ ਦਾ ਨਾਮ ਜਪ ਜਪ ਕੇ ਉਹਨੂੰ ਸੋਝੀ ਹੋ ਜਾਂਦੀ ਹੈ, ਉਹ ਫਿਰ ਇਸ ਸੰਸਾਰ ਨੂੰ ਮੇਰੀ ਪ੍ਰਕਿਰਤੀ ਨਹੀਂ ਜਾਣਦਾ, ਉਹਨੂੰ ਜਾਣਦਾ ਕਿ ਈਸ਼ਵਰ ਤੇ ਮਾਇਆ ਦੋਹਾਂ ਦਾ ਖੇਲ ਹੈ ਇਹ ਸੰਸਾਰ, ਇਹਦੇ ਵਿੱਚ ਮਾਇਆ ਵੀ ਹੈ ਇਹਦੇ ਵਿੱਚ ਈਸ਼ਵਰ ਵੀ ਹੈ। ਉਹਨਾਂ ਦੋਹਾਂ ਨੂੰ ਅੰਗ ਜਾਣ ਕੇ ਬਰਾਬਰ ਦੇ ਜਾਣ ਕੇ ਕਬੀਰ ਜੀ ਕਹਿੰਦੇ ਉਹ ਸਮਝ ਲੈਂਦਾ ਹੈ।
ਮਾਇਆ ਬ੍ਰਹਮ ਰਮੈ ਸਭ ਸੰਗ,
ਕਹਿੰਦੇ ਉਸਨੂੰ ਇਸ ਗੱਲ ਦਾ ਗਿਆਨ ਹੋ ਜਾਂਦਾ ਹੈ ਕਿ ਮਾਇਆ ਤੇ ਈਸ਼ਵਰ ਸਾਰੇ ਜੀਵਾਂ ਦੇ ਨਾਲ ਮਿਲ ਰਹੇ ਹਨ।
ਨਾ ਉਹ ਵੱਡਾ ਨਾ ਘਟਦਾ ਜਾਏ,
ਤੇ ਉਹ ਪਰਮੇਸ਼ਵਰ ਜਿਸ ਦੀ ਉਸਨੂੰ ਸੋਝੀ ਪਈ ਹੈ ਉਸਨੂੰ ਇਤਨਾ ਗਿਆਨ ਹੋ ਜਾਂਦਾ ਹੈ ਕਿ ਉਹ ਕਦੇ ਵੱਧਦਾ ਨਹੀਂ ਹੈ ਨਾ ਉਹ ਪਰਮੇਸ਼ਵਰ ਘਟਦਾ ਹੈ। ਜੇ ਉਸਦੀ ਉਸਤਤੀ ਕਰੀਏ ਤਾਂ ਫੁੱਲਦਾ ਨਹੀਂ ਵੱਧਦਾ ਨਹੀਂ, ਜੇ ਉਸ ਦੀ ਨਿੰਦਾ ਕਰੀਏ ਤਾਂ ਉਹ ਘੱਟ ਨਹੀਂ ਜਾਂਦਾ। ਸੁਖਬੀਰ ਜੀ ਆਪਣੀ ਬਾਣੀ ਚ ਕਹਿੰਦੇ ਨੇ ਉਹ ਵੱਧਦਾ ਘਟਦਾ ਨਹੀਂ ਹੈ।
ਅਕੋਲੇ ਨਿਰੰਜਨ ਏਕੈ ਪਾਇ,
ਉਹ ਪਰਮੇਸ਼ਵਰ ਜੋ ਕੁਲਾ ਪ੍ਰਹਿਤ ਹੈ, ਜਿਸ ਦੀ ਕੋਈ ਕੁਲ ਨਹੀਂ ਹੈ। ਕਬੀਰ ਜੀ ਕਹਿੰਦੇ ਉਹ ਨਿਰੰਜਨ ਕਾਲਖ ਤੋਂ ਰਹਿਤ ਹੈ, ਮਾਇਆ ਮਹਿਲ ਤੇ ਅਵਿਦਿਆ ਮਹਿਲ ਤੋਂ ਰਹਿਤ ਹੈ, ਤੇ ਇੱਕ ਅਠਾਏ ਇੱਕ ਰੰਗ ਵਿੱਚ ਹੀ ਉਹ ਸੰਸਾਰ ਤੇ ਵਰਤ ਰਿਹਾ ਹੈ।
ਦਿੱਤੀਆ ਤੀਨੇ ਸਮ ਕਰ ਲਿਆਵੈ,
ਤੀਸਰੀ ਥਿਤ ਜਿਸ ਨੂੰ ਤੀਜ ਕਹਿੰਦੇ ਨੇ, ਇਹਦੇ ਵਿੱਚ ਕਹਿੰਦੇ ਉਹ ਨਾਮ ਜਪਣ ਵਾਲਾ ਵਿਅਕਤੀ ਰਜੋ ਤਮੋ ਤੇ ਸਤੋ ਗੁਣ ਇਹਨਾਂ ਤਿੰਨਾਂ ਗੁਣਾਂ ਵਿੱਚ ਸਮ ਕਰ ਲਿਆ ਹੈ, ਆਪਣੀ ਵਿਰਤੀ ਨੂੰ ਆਪਣੇ ਮਨ ਨੂੰ ਸਮ ਰੱਖਦਾ, ਬਰਾਬਰ ਰੱਖਦਾ ਹੈ, ਸਗੋਂ ਉਹ ਤਿੰਨਾਂ ਤੋਂ ਉੱਚਿਆ ਲੰਘ ਜਾਂਦਾ ਹੈ। ਅਤੇ ਅਗਲੀ ਪੰਕਤੀ ਚ ਕਹਿ ਰਹੇ
ਆਨੰਦ ਮੂਲ ਪਰਮ ਪਦ ਪਾਵੈ,
ਉਹ ਆਨੰਦ ਦਾ ਮੂਲ ਸੋਮਾ ਜੋ ਈਸ਼ਵਰ ਹੈ ਉਸ ਨਾਲ ਜੁੜ ਕੇ, ਕਬੀਰ ਜੀ ਮਹਾਰਾਜ ਕਹਿੰਦੇ ਨੇ ਪਰਮ ਪਦਵੀ ਨੂੰ ਪ੍ਰਾਪਤ ਕਰ ਲੈਂਦਾ ਹੈ।
ਸਾਧ ਸੰਗਤ ਉਪਜੈ ਵਿਸ਼ਵਾਸ,
ਸਾਧੂ ਦੀ ਸੰਗਤ ਵਿੱਚ ਜਾ ਕੇ ਉਸ ਜੀਵ ਦੇ ਅੰਦਰ ਇਹ ਵਿਸ਼ਵਾਸ ਪੈਦਾ ਹੋ ਜਾਂਦਾ ਹੈ।
ਬਾਹਰ ਭੀਤਰ ਸਦਾ ਪ੍ਰਕਾਸ,
ਤੇ ਉਹ ਪਰਮੇਸ਼ਵਰ ਜਿਸ ਨੂੰ ਮੈਂ ਲੱਭਦਾ ਹਾਂ ਉਹ ਹਰ ਜਗ੍ਹਾ ਵਿੱਚ ਪ੍ਰਕਾਸ਼ਮਾਨ ਹੈ, ਅਤੇ ਉਹੀ ਪਰਮੇਸ਼ਵਰ ਮੇਰੇ ਭੀਤਰ ਮੇਰੇ ਅੰਦਰ ਵੀ ਪ੍ਰਕਾਸ਼ਮਾਨ ਹੋ ਰਿਹਾ ਹੈ।
ਚੌਥ ਹੈ ਚੰਚਲ ਮਨ ਕੰਗਾਹ,
ਚੌਥ ਸਥਿਤ ਜਿਸ ਬਾਰੇ ਇਹ ਗੱਲ ਆਮ ਪ੍ਰਚਲਿਤ ਹੈ ਕਿ ਜਿਹੜਾ ਵਿਅਕਤੀ ਚੌਥ ਦਾ ਚੰਦਰਮਾ ਦੇਖ ਲਏ ਉਹਦੇ ਜੀਵਨ ਵਿੱਚ ਕੋਈ ਚੋਰੀ ਦਾ ਕਲੰਕ ਲੱਗ ਜਾਂਦਾ ਹੈ। ਕਬੀਰ ਜੀ ਚੌਥ ਸਥਿਤ ਬਾਰੇ ਆਪਣੇ ਵਿਚਾਰ ਦੱਸਦੇ ਨੇ, ਕਹਿੰਦੇ ਨੇ ਚੌਥਾ ਹੈ ਚੰਚਲ ਮਨ ਕੋ ਗਹੋ, ਇਹ ਮਨ ਜੋ ਚੰਚਲ ਹੈ, ਚਲਾਏ ਮਨ ਹੈ, ਜੋ ਟਿਕਦਾ ਨਹੀਂ, ਜੋ ਬੱਚੇ ਦੀ ਨਿਆਈ ਹੈ। ਕਬੀਰ ਜੀ ਕਹਿੰਦੇ ਇਸ ਮਨ ਨੂੰ ਗਹੋ, ਪਕੜ ਲਓ ਇਸ ਮਨ ਨੂੰ, ਇਸ ਮਨ ਨੂੰ ਕਾਬੂ ਵਿੱਚ ਕਰ ਲਓ। ਅਗਲੀ ਪੰਕਤੀ ਚ ਦੱਸਦੇ ਨੇ ਫਿਰ ਮੈਂ
ਕਾਮ ਕ੍ਰੋਧ ਸੰਗ ਕਬਹੋ ਨਾ ਬਹ,
ਕਹਿੰਦੇ ਚੰਚਲ ਮਨ ਨੂੰ ਕਾਬੂ ਕਰਕੇ ਕਾਮ ਦੀ ਅਤੇ ਕ੍ਰੋਧ ਦੀ ਸੰਗਤ ਵਿੱਚ ਕਦੇ ਬਹਿਣਾ ਨਾ ਕਰੋ, ਭਾਵ ਮਨ ਨੂੰ ਕਾਬੂ ਕਰਕੇ ਕਾਮ ਵੱਲੋਂ ਤੇ ਕ੍ਰੋਧ ਵੱਲੋਂ ਰੋਕਣਾ ਕਰੋ।
ਜਲ ਥਲ ਮਾਹੇ ਆਪ ਹੈ ਆਪ,
ਉਸ ਨਾਲ ਜੋੜੋ ਜੋ ਜਲ ਵਿੱਚ ਅਤੇ ਥਲ ਵਿੱਚ ਦੋਵਾਂ ਜਗ੍ਹਾ ਤੇ, ਕਬੀਰ ਜੀ ਕਹਿੰਦੇ ਹਰ ਜਗ੍ਹਾ ਤੇ ਆਪ ਹੀ ਆਪ ਵਿਆਪਕ ਹੈ, ਉਸ ਨਾਲ ਇਸ ਮਨ ਨੂੰ ਜੋੜਨਾ ਕਰੋ।
ਆਪੇ ਜਪੋ ਆਪ ਨਾ ਜਾਪ,
ਕਹਿੰਦੇ ਜੋ ਤੁਹਾਡਾ ਆਪਣਾ ਹੈ, ਤੁਹਾਡੀ ਆਪਣੀ ਸਹਾਇਤਾ ਕਰਨ ਵਾਲਾ ਹੈ, ਉਸ ਆਪਣੇ ਜਾਪ ਨੂੰ ਪਰਮੇਸ਼ਵਰ ਦੇ ਨਾਮ ਨੂੰ ਅਮਲ ਰਾਮ ਆਪਣਾ ਕਰ ਜਾਣੇ, ਆਪਣਾ ਜਾਪ ਜੋ ਤੁਹਾਡਾ ਆਪਣਾ ਭਲਾ ਕਰ ਦੇਵੇ। ਕਬੀਰ ਜੀ ਕਹਿੰਦੇ ਉਸ ਆਪਣੇ ਜਾਪ ਨੂੰ ਆਪ ਜਪਣਾ ਕਰੋ ਭਾਈ।
ਪੰਚ ਪੰਚ ਤਤ ਵਿਸਥਾਰ,
ਕਹਿੰਦੇ ਪੰਜਵੀਂ ਥਿਤ ਦੁਆਰਾ ਜਾਣਨਾ ਕਰੋ ਕਿ ਇਹ ਜਿਸ ਸੰਸਾਰ ਵਿੱਚ ਅਸੀਂ ਰਹਿ ਰਹੇ ਹਾਂ ਇਹ ਪੰਜ ਤੱਤਾਂ ਦਾ ਪਸਾਰਾ ਹੈ। ਪੰਜ ਤੱਤਾਂ ਤੋਂ ਪਰਮੇਸ਼ਵਰ ਨੇ ਪੈਦਾ ਕੀਤਾ। ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਹ ਗੱਲ ਕਹਿੰਦੇ ਨੇ ਪੰਚ ਤੱਤ ਕਉ ਤਨ ਰਚਿਓ, ਜਨਮ ਚਤੁਰ ਸੁਜਾਨ ਜਹ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਕਹਿੰਦੇ ਨੇ ਇਹ ਜਾਣਨਾ ਕਰੋ ਪੰਜਵੀਂ ਸਿੱਧ ਦੁਆਰਾ ਕਿ ਇਹ ਜਿਹੜਾ ਪਸਾਰਾ ਹੈ ਪਰਮੇਸ਼ਵਰ ਨੇ ਪਸਾਰਿਆ ਇਹ ਪੰਜ ਤੱਤਾਂ ਦੁਆਰਾ ਪਸਾਰਿਆ ਗਿਆ ਹੈ।
ਕਣਕ ਕਾਮਨੀ ਯੁਗ ਵਿਵਹਾਰ,
ਕਬੀਰ ਜੀ ਕਹਿੰਦੇ ਮੈਂ ਹੈਰਾਨ ਹਾਂ ਇਸ ਗੱਲ ਤੇ ਕਿ ਪਸਾਰਾ ਪਰਮੇਸ਼ਵਰ ਨੇ ਪਸਾਰਿਆ, ਪੰਜ ਤੱਤਾਂ ਦੇ ਜੀਵ ਬਣਾਏ ਤੇ ਬਣਾਏ ਇਸ ਲਈ ਕਿ ਉਹ ਪ੍ਰਭੂ ਨਾਲ ਜੁੜ ਸਕਣ। ਤਾਂ ਕਬੀਰ ਜੀ ਕਹਿੰਦੇ ਨੇ ਇਹ ਜੀਵ ਜਿਹੜੇ ਕਣਕ ਸੋਨੇ ਨਾਲ ਜੁੜ ਰਹੇ ਨੇ, ਭਾਵ ਮਾਇਆ ਨਾਲ ਜੁੜ ਰਹੇ ਨੇ, ਤੇ ਕਾਮਨੀ ਇਸਤਰੀ ਨਾਲ ਜੁੜ ਰਹੇ ਨੇ, ਇਹਨਾਂ ਦੋਹਾਂ ਨਾਲ ਇਸ ਸੰਸਾਰ ਦਾ ਵਿਵਹਾਰ ਹੈ।
ਪ੍ਰੇਮ ਸੁਧਾ ਰਸ ਪੀਵੈ ਕੋਇ,
ਪ੍ਰੇਮ ਰੂਪੀ ਅੰਮ੍ਰਿਤ ਰਸ ਨੂੰ ਕਬੀਰ ਜੀ ਕਹਿੰਦੇ ਕੋਈ ਵਿਰਲਾ ਹੀ ਪੀਣਾ ਕਰਦਾ ਹੈ।
ਜਰਾ ਮਰਨ ਦੁੱਖ ਫੇਰ ਨਾ ਹੋਏ,
ਜਿਹੜਾ ਕੋਈ ਇਸ ਪ੍ਰੇਮ ਰੂਪੀ ਅੰਮ੍ਰਿਤ ਰਸ ਨੂੰ ਨਾਮ ਰਸ ਨੂੰ ਪੀਂਦਾ ਹੈ, ਕਬੀਰ ਜੀ ਕਹਿੰਦੇ ਉਸ ਨੂੰ ਫਿਰ ਜਰਾ ਬੁਢਾਪਾ ਨਹੀਂ ਆਉਂਦਾ, ਉਸ ਨੂੰ ਮਰਨ ਮੌਤ ਨਹੀਂ ਆਉਂਦੀ, ਉਸ ਨੂੰ ਆਪਣੇ ਜੀਵਨ ਵਿੱਚ ਮੁੜ ਕੇ ਕਦੇ ਦੁੱਖ ਨਹੀਂ ਆਉਂਦਾ। ਕਬੀਰ ਜੀ ਕਹਿ ਰਹੇ ਨੇ
ਛੱਟ ਖੱਟ ਚੱਕਰ ਸ਼ਹੂ ਦਿਸ ਤਾਏ,
ਛੱਟ ਛੇਵੀਂ ਸਿੱਤ, ਇਹਦੇ ਦੁਆਰਾ ਕਥਨ ਕਰਦੇ ਨੇ ਕਿ ਖੱਟ ਚੱਕਰ ਛਹੂ ਦਿਸ ਥਾਏ। ਇੱਥੇ ਜਿਹੜੇ ਸਰੀਰ ਦੇ ਚੱਕਰ ਹੈ ਉਹ ਦੌੜਦੇ ਨਹੀਂ ਹਨ, ਯਾਦ ਰੱਖਿਓ। ਇੱਥੇ ਖੱਟ ਚੱਕਰ ਕਿਹੜੇ ਬੰਦੇ ਨੇ? ਪੰਜ ਗਿਆਨ ਇੰਦਰੇ ਤੇ ਇੱਕ ਮਨ। ਇਹ ਇੰਦਰੇ ਦੌੜਦੇ ਰਹਿੰਦੇ ਨੇ, ਮਨ ਦੌੜਦਾ ਰਹਿੰਦਾ। ਮਨ ਦਾ ਤਾਂ ਦੌੜਦਾ, ਇੰਦਰੇ ਇਸ ਨੂੰ ਸੰਦੇਸ਼ਾ ਦਿੰਦੇ ਨੇ। ਪਰ ਯਾਦ ਰੱਖਿਓ, ਜਦੋਂ ਮਨ ਦੌੜਦਾ ਹੈ ਤਨ ਮਗਰ ਦੌੜ ਪੈਂਦਾ। ਮਹਾਂਪੁਰਖਾਂ ਬਾਬਾ ਆਨੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਤੇ ਸਵਾਲ ਕੀਤਾ ਗੁਰਮੁਖ ਨੇ, ਕਹਿਣ ਲੱਗਿਆ ਮਹਾਰਾਜ ਮਨ ਬੜਾ ਦੌੜਦਾ ਹੈ, ਆਪ ਕਿਰਪਾ ਕਰਕੇ ਦੱਸੋ ਕਿ ਕਿਵੇਂ ਮਨ ਰੁਕ ਜਾਏ। ਮਹਾਂਪੁਰਖ ਕਹਿਣ ਲੱਗੇ, ਭਾਈ ਇੱਕ ਗੱਲ ਹੈ ਪਿਆਰਿਆ, ਮਨ ਦੌੜਦਾ ਤਾਂ ਦੌੜ ਜਾਣ ਦੇ, ਤਨ ਨੂੰ ਮਨ ਦੇ ਮਗਰ ਨਹੀਂ ਲਾਉਣਾ ਚਾਹੀਦਾ। ਮਨ ਦੌੜ ਕੇ ਕਿੱਥੇ ਜਾਏਗਾ? ਦੌੜੇਗਾ ਦੌੜੇਗਾ ਬੈਠ ਜਾਏਗਾ। ਫਿਰ ਗੱਲ ਤਾਂ ਉਦੋਂ ਵਿਗੜੇਗੀ ਜਦੋਂ ਤਨ ਮਨ ਦੇ ਮਗਰ ਲੱਗੇ। ਮਨ ਨੇ ਕਹਿ ਦਿੱਤਾ ਤਨ ਕਰਨ ਵਾਲੇ ਤੁਰ ਪਿਆ, ਗੱਲ ਵਿਗੜਦੀ। ਤਾਂ ਕਬੀਰ ਜੀ ਆਪਣੀ ਬਾਣੀ ਚ ਕਹਿੰਦੇ ਨੇ ਕਿ ਛੱਠ ਖੱਟ ਚੱਕਰ ਛਹੂ ਦੇ ਸਥਾਏ, ਪੰਜ ਗਿਆਨ ਇੰਦਰੇ ਤੇ ਛੇਵਾਂ ਮਨ। ਇਹ ਛੇ ਦਿਸ਼ਾਵਾਂ ਵੱਲ, ਚਾਰ ਦਿਸ਼ਾਵਾਂ ਪੂਰਬ ਪੱਛਮ ਉੱਤਰ ਤੇ ਦੱਖਣ, ਛੇ ਇਹ ਤਾਂ ਬਣ ਗਈਆਂ, ਇੱਕ ਤਲੜਾ ਪਾਸਾ ਤੇ ਉੱਪਰਲਾ ਪਾਸਾ। ਕਬੀਰ ਜੀ ਕਹਿੰਦੇ ਇਹ ਛੇਵੇਂ ਦਿਸ਼ਾਵਾਂ ਵੱਲ ਇਹ ਮਨ ਦੌੜਦਾ ਰਹਿੰਦਾ ਹੈ।
ਬਿਨ ਪਰਚੈ ਨਹੀਂ ਫਿਰਾ ਰਹਾ,
ਪਰ ਪਰਮੇਸ਼ਵਰ ਨਾਲ ਪਰਚੇ ਤੋਂ ਬਿਨਾਂ, ਉਹਦੇ ਨਾਲ ਸੰਯੋਗ ਬਣਨ ਤੋਂ ਬਿਨਾਂ, ਉਹਦੇ ਨਾਲ ਜੁੜ ਜਾਣ ਤੋਂ ਬਿਨਾਂ, ਉਹਦੇ ਨਾਲ ਸੰਬੰਧ ਪੈਦਾ ਕਰਨ ਤੋਂ ਬਿਨਾਂ, ਉਹਦੇ ਨਾਲ ਮੇਲ ਮਿਲਾਪ ਤੋਂ ਬਿਨਾਂ, ਕਬੀਰ ਜੀ ਕਹਿੰਦੇ ਨੇ ਇਹ ਮਨ ਸਥਿਰ ਨਹੀਂ ਰਹਿੰਦਾ, ਇਹ ਟਿਕਦਾ ਨਹੀਂ ਹੈ, ਇਹ ਦੌੜਦਾ ਹੀ ਰਹਿੰਦਾ। ਤਾਇਓ ਰੇ ਮਨ ਬਹਿਦਿਸ ਥਾਇਓ, ਬਹਿਦਿਸ਼ ਚਾਰ ਦਿਸ਼ਾਵਾਂ, ਪਰ ਚਾਰ ਉਹਨਾਂ ਦਿਸ਼ਾਵਾਂ ਦੇ ਕੋਣੇ, ਅੱਠ ਥੱਲੇ ਤੇ ਉੱਪਰ ਦਸ ਦਿਸ਼ਾਵਾਂ। ਮਾਇਆ ਮਗਨ ਸਵਾਦ ਲੋਭ ਮੋਹਿਓ, ਤਿੰਨ ਪ੍ਰਭ ਆਪ ਭੁਲਾਇਓ। ਤੋ ਕਬੀਰ ਜੀ ਕਹਿੰਦੇ ਨੇ ਕਿ ਇਹ ਮਨ ਪਰਮੇਸ਼ਵਰ ਦੀ ਜਾਣ ਪਛਾਣ ਤੋਂ ਬਿਨਾਂ, ਉਹਦੇ ਨਾਲ ਪਰਚੇ ਪਏ ਤੋਂ ਬਿਨਾਂ, ਜੁੜਨ ਤੋਂ ਬਿਨਾਂ, ਬਿਨ ਪਰਚਾ ਨਹੀਂ ਥਿਰਾ ਰਿਹਾ ਹੈ, ਇਹ ਟਿਕ ਕੇ ਨਹੀਂ ਰਹਿ ਸਕਦਾ।
ਦੁਬਦਾ ਮੇਟ ਕਿਮਾ ਗਹਿ ਰਹਾ,
ਕਹਿੰਦੇ ਇਹ ਦੁਨੀਆਂ ਦੇ ਲੋਕੋ, ਤੁਸੀਂ ਆਪਣੇ ਅੰਦਰੋਂ ਦੁਬਦਾ ਚਿੱਤੀ ਮੇਟ ਦਿਓ, ਅਤੇ ਖਿਮਾ ਆਪਣੇ ਅੰਦਰ ਧੀਰਜ ਨੂੰ ਪਕੜ ਲਓ, ਧੀਰਜ ਕਰੋ, ਟਿਕਾਓ ਵਿੱਚ ਆ ਜਾਓ। ਧੀਰਜ ਨੂੰ ਪਕੜ ਕੇ ਕਬੀਰ ਜੀ ਕਹਿੰਦੇ ਨੇ ਦੁਬਦਾ ਮੇਟ ਖਿਮਾ ਗਹਿ ਰਹੋ, ਧੀਰਜ ਕਰਕੇ ਆਪਣੇ ਜੀਵਨ ਵਿੱਚ ਰਹਿਣਾ ਕਰੋ।
ਕਰਮ ਧਰਮ ਕੀ ਸੂਲ ਨਾ ਸਹਾ,
ਫਿਰ ਕਹਿੰਦੇ ਕਰਮਾਂ ਧਰਮਾਂ ਦੀ ਸੂਲੀ ਤੁਹਾਨੂੰ ਸਾਰਨੀ ਨਹੀਂ ਪਏਗੀ, ਤੇ ਕਰਮਾਂ ਧਰਮਾਂ ਦੇ ਲੰਬੇ ਝੇੜੇ ਚੱਕਰ ਚ ਤੁਹਾਨੂੰ ਨਹੀਂ ਪੈਣਾ ਪਏਗਾ। ਕਬੀਰ ਜੀ ਕਹਿੰਦੇ
ਸਤੈ ਸਤ ਕਰ ਬਾਚਾ ਜਾਣੇ,
ਸਤਵੀਂ ਸਿਰ ਦੁਆਰਾ ਕਥਨ ਕਰਦੇ ਨੇ ਕਿ ਗੁਰੂ ਦੇ ਬਚਨਾਂ ਨੂੰ, ਗੁਰੂ ਦੀ ਕਹੀ ਹੋਈ ਬਾਣੀ ਨੂੰ ਸਤ ਕਰਕੇ ਜਾਣਨਾ ਕਰੋ। ਸਤਿਗੁਰ ਦੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਨੂੰ ਕਢਾਏ। ਸਤ ਸਤ ਕਰ ਬਾਚਾ ਜਾਣ, ਗੁਰੂ ਦੇ ਬਚਨਾਂ ਨੂੰ ਸਤ ਕਰਕੇ ਜਾਣਨਾ ਕਰੋ।
ਆਤਮ ਰਾਮ ਲਿਹੋ ਪਰਵਾਣੇ,
ਤੇ ਆਪਣੇ ਅੰਦਰ ਤੁਹਾਡੇ ਜੋ ਆਤਮਾ ਅੰਦਰ ਰਾਮ ਬੈਠਾ ਹੈ, ਉਸ ਰਾਮ ਨੂੰ ਪ੍ਰਾਪਤ ਕਰ ਲਓ, ਫਿਰ ਤੁਸੀਂ ਪਰਮੇਸ਼ਵਰ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਓਗੇ।
ਛੁੱਟੇ ਸੰਸਾਰ ਮਿਟ ਜਾਏ ਦੁੱਖ,
ਤੁਹਾਡੇ ਅੰਦਰੋਂ ਸੰਸਾਰ ਛੁੱਟ ਜਾਏਗਾ, ਕੋਈ ਚਿੰਤਾ ਤੁਹਾਨੂੰ ਰਹੀ ਨਹੀਂ ਰਹੇਗੀ, ਸੋਗ ਤੁਹਾਡੇ ਖਤਮ ਹੋ ਜਾਣਗੇ। ਤੇ ਕਬੀਰ ਜੀ ਕਹਿੰਦੇ ਜਿੰਨੇ ਤੁਹਾਡੇ ਜੀਵਨ ਦੇ ਦੁੱਖ ਹਨ, ਉਹ ਸਾਰੇ ਦੁੱਖ ਵੀ ਭਾਈ ਮਿਟ ਜਾਣਗੇ।
ਸੁਨ ਸਰੋਵਰ ਪਾਵਹ ਸੁਖ,
ਫਿਰ ਤੁਸੀਂ ਸੁਨ ਦੇ ਸਰੋਵਰ, ਸੁਨ ਦਾ ਸੋਮਾ ਪਰਮੇਸ਼ਵਰ, ਉਸ ਵਿੱਚ ਪਹੁੰਚ ਕੇ ਤੁਹਾਨੂੰ ਸੁਖਾਂ ਦੀ ਪ੍ਰਾਪਤੀ ਹੋ ਜਾਏਗੀ।
ਅਸ਼ਟਮੀ ਅਸ਼ਟ ਧਾਤ ਕੀ ਕਾਇਆ,
ਅਸ਼ਟਮੀ ਸਿਰ ਦੁਆਰਾ ਕਥਨ ਕਰਦੇ ਨੇ ਕਿ ਇਹ ਮਨੁੱਖ ਦਾ ਸਰੀਰ ਅੱਠ ਧਾਤਾਂ ਦਾ, ਲਹੂ ਮਿਜ ਚਮੜੀ ਇਤਾਦਕ ਹੱਡੀਆਂ ਇਤਾਦਕ ਦਾ ਬਣਿਆ ਹੋਇਆ ਹੈ।
ਤਾਮ ਹੈ ਅਕੁਲ ਮਹਾ ਨਿਦਰਾਇਆ,
ਤੇ ਕਹਿੰਦੇ ਨੇ ਇਸ ਵਿੱਚ ਕੌਣ ਵਸਦਾ ਹੈ? ਅਕੁਲ ਕੁਲਾਂ ਤੋਂ ਰਹਿਤ ਮਹਾਨਿਦ, ਬਹੁਤ ਵੱਡਾ ਖਜ਼ਾਨਾ, ਰਾਜਾ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ, ਉਹਦਾ ਬਹੁਤ ਵੱਡਾ ਖਜ਼ਾਨਾ ਇਸ ਕਾਇਆ ਵਿੱਚ ਹੈ। ਕਬੀਰ ਜੀ ਕਹਿ ਰਹੇ ਹਨ,
ਗੁਰਗਮ ਗਿਆਨ ਬਤਾਵੇ ਭੇਦ,
ਗੁਰੂ ਪਹੁੰਚਿਆ ਹੋਇਆ, ਗੁਰੂ ਜਿਸ ਦੀ ਗਮਤਾ ਹੈ ਉਸ ਜਗ੍ਹਾ ਤੱਕ, ਜਿਸ ਨੂੰ ਗਿਆਨ ਹੈ, ਉਹ ਇਸ ਖਜ਼ਾਨੇ ਦਾ ਭੇਦ ਜੀਵ ਨੂੰ ਦੱਸ ਦਿੰਦਾ ਹੈ। ਗੁਰੂ ਜੀ ਕਹਿ ਰਹੇ ਹਨ,
ਉਲਟਾ ਰਹਿਆ ਭੰਗ ਅਸ਼ੇਦ,
ਜਦੋਂ ਇਸ ਜੀਵ ਦਾ ਮਨ ਸੰਸਾਰ ਵੱਲੋਂ ਉਲਟ ਕੇ ਪਰਮੇਸ਼ਵਰ ਵੱਲ ਜੁੜਦਾ ਹੈ ਤਾਂ ਫਿਰ ਕਬੀਰ ਜੀ ਕਹਿੰਦੇ ਇਹ ਦੇਹ ਅਧਿਆਸ ਤੋਂ ਦੂਰ ਚਲਿਆ ਜਾਂਦਾ ਹੈ, ਦੇਹ ਦੇ ਮਨ ਨੂੰ ਭੰਗ ਕਰ ਦਿੰਦਾ ਹੈ, ਅਭੰਗ ਹੋ ਜਾਂਦਾ ਹੈ। ਫਿਰ ਇਸ ਦੇ ਅਜਿਹੇ ਉੱਚੇ ਵਿਚਾਰ ਹੁੰਦੇ ਨੇ ਅਸ਼ੇਦ, ਛੇਦਾਂ ਨਾਲ ਜੋ ਬਿਨਿਆ ਨਹੀਂ ਜਾ ਸਕਦਾ, ਜਿਸ ਨੂੰ ਕਬੀਰ ਜੀ ਕਹਿੰਦੇ ਨੇ ਉਸ ਪਰਮੇਸ਼ਵਰ ਤੱਕ ਇਹ ਪਹੁੰਚ ਜਾਂਦਾ ਹੈ।
ਨੌਵੀਂ ਨਵੇਂ ਦਵਾਰ ਕਾ ਸਾਧ,
ਨੌਵੀਂ ਫਿਰ ਦੁਆਰਾ ਕਥਨ ਕਰਦੇ ਨੇ ਕਿ ਨੌ ਦਰਵਾਜ਼ੇ ਜਿਹੜੇ ਤੇਰੇ ਹਨ ਸਰੀਰ ਦੇ, ਇਹਨਾਂ ਨੂੰ ਸਾਧ ਸ੍ਰੇਸ਼ਟ ਬਣਾ, ਚੰਗੇ ਬਣਾ।
ਬਹਿਤੀ ਮਨਸਾ ਰੱਖ ਬਾਂਧ,
ਬਹਿੰਦੀ ਹੋਈ ਤੇਰੀ ਮਨਸਾ ਬੁੱਧੀ ਜੋ ਤੇਰੀ ਦੌੜ ਰਹੀ ਹੈ, ਆਪਣੀ ਉਸ ਬੁੱਧੀ ਨੂੰ ਬੰਨ ਕੇ ਰੱਖ। ਕਬੀਰ ਜੀ ਕਹਿ ਰਹੇ ਹਨ,
ਲੋਭ ਮੋਹ ਸਭ ਵਿਸਰ ਜਾ,
ਤੇਰੇ ਅੰਦਰੋਂ ਫਿਰ ਲੋਭ ਤੇ ਮੋਹ ਸਾਰੇ ਵਿਸਰ ਜਾਣਗੇ ਜੇ ਤੂੰ ਆਪਣੀ ਬੁੱਧੀ ਨੂੰ ਬਣ ਕੇ ਪਰਮੇਸ਼ਵਰ ਵਾਲੇ ਪਾਸੇ ਲਾ ਲਵੇਗਾ।
ਜੁਗ ਜੁਗ ਜੀਵ ਹੋ ਅਮਰ ਫਲ ਸਾਹ,
ਫਿਰ ਤੈਨੂੰ ਜੁਗਾਂ ਜੁਗਾਂਤਰਾਂ ਦਾ ਜੀਵਨ ਪ੍ਰਾਪਤ ਹੋ ਜਾਏਗਾ, ਨਾਮ ਰੂਪੀ ਅਮਰ ਫਲ ਨੂੰ ਤੂੰ ਹਮੇਸ਼ਾ ਹੀ ਖਾਣਾ ਕਰੇਗਾ।
ਦਸਵੀਂ ਦਹਿ ਦਿਸ ਹੋਏ ਆਨੰਦ,
ਦਸਵੀਂ ਤੇਰੇ ਦੁਆਰਾ ਕਹਿੰਦੇ ਨੇ ਫਿਰ ਤੈਨੂੰ ਦਸਾਂ ਦਿਸ਼ਾਵਾਂ ਵਿੱਚ ਆਨੰਦ ਦੀ ਪ੍ਰਾਪਤੀ ਹੋਏਗੀ।
ਝੂਟਾ ਭਰਮ ਮਿਲੇ ਗੋਬਿੰਦ,
ਤੇਰੇ ਅੰਦਰੋਂ ਸਾਰੇ ਭੁਲੇਖੇ ਦੂਰ ਹੋ ਜਾਣਗੇ ਤੇ ਤੈਨੂੰ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਮਿਲ ਜਾਵੇਗਾ।
ਜੋਤ ਸਰੂਪੀ ਤਤ ਅਨੂਪ,
ਉਸ ਨੂੰ ਜਾਣ ਲਏਗਾ ਜੋ ਜੋਤ ਜਾਗਤ ਜੋਤ ਹੈ, ਜੋਤ ਸਰੂਪ ਪਰਮੇਸ਼ਵਰ ਸਵੈਰੂਪ, ਤੇਰਾ ਆਪਣਾ ਰੂਪ ਵੀ ਉਹ ਹੈ। ਕਬੀਰ ਜੀ ਕਹਿੰਦੇ ਜੋ ਸਿਧਾਰਥ ਰੂਪ ਹੈ, ਤੇਰਾ ਅਸਲਾ ਹੈ, ਤੇ ਅਨੂਪ ਉਪਮਾ ਤਰਹਿਤ ਜੋ ਪਰਮੇਸ਼ਵਰ ਹੈ, ਉਸ ਨੂੰ ਤੂੰ ਜਾਣ ਲਵੇਗਾ।
ਅਮਲ ਨਾ ਮਲਨ ਸ਼ਾਹ ਨਹੀਂ ਧੂਪ,
ਉੱਥੇ ਕਹਿੰਦੇ ਕੋਈ ਵਿਕਾਰ ਨਹੀਂ ਹੈ, ਨਾ ਕੋਈ ਮੈਲ ਹੈ, ਨਾ ਉੱਥੇ ਅਗਿਆਨਤਾ ਦੀ ਛਾਂ ਹੈ, ਨਾ ਉੱਥੇ ਕ੍ਰਿਸ਼ਨਾ ਦੀ ਧੁੱਪ ਹੈ, ਉਸ ਜਗ੍ਹਾ ਤੇ ਤੇਰੀ ਪਹੁੰਚ ਹੋ ਜਾਏਗੀ।
ਏਕਾਦਸ਼ੀ ਏਕ ਦਿਸ ਧਾਵੈ,
ਏਕਾਦਸ਼ੀ ਦੁਆਰਾ ਕਥਨ ਕਰਦੇ ਨੇ ਕਿ ਜਿਸ ਮਨੁੱਖ ਦੀ ਬਿਰਤੀ ਇੱਕ ਦਿਸ਼ਾ ਵੱਲ, ਪ੍ਰਭੂ ਵੱਲ ਮਨੁੱਖ ਦੀ ਬਿਰਤੀ ਜਾਂਦੀ ਹੈ,
ਤਾਂ ਜੋਨੀ ਸੰਕਟ ਬਹੁਰ ਨਾ ਆਵੇ,
ਤਾਂ ਮੁੜ ਕੇ ਦੁਨੀਆ ਦੇ ਦੁੱਖ ਵਿੱਚ ਕਬੀਰ ਜੀ ਕਹਿੰਦੇ ਉਹ ਜੀਵ ਮੁੜ ਕੇ ਨਹੀਂ ਆਉਂਦਾ।
ਸੀਤਲ ਨਿਰਮਲ ਭਇਆ ਸਰੀਰ,
ਪਰਮੇਸ਼ਵਰ ਦੀ ਪ੍ਰਾਪਤੀ ਕਰਕੇ ਉਹਨੂੰ ਸ਼ਾਂਤੀ ਪ੍ਰਾਪਤ ਹੋ ਗਈ, ਉਹਦੇ ਵਿਚਾਰ ਨਿਰਮਲ ਹੋ ਗਏ, ਸਰੀਰ ਸ਼ਾਂਤ ਹੋ ਗਿਆ।
ਦੂਰ ਬਤਾਵਤ ਪਾਇਆ ਨੀਰਾ,
ਜਿਸ ਨੂੰ ਲੋਕ ਦੂਰ ਕਹਿੰਦੇ ਸਨ ਉਸ ਨੂੰ ਉਸਨੇ ਆਪਣੇ ਨੇੜੇ ਹੀ ਜਾਣ ਲਿਆ।
ਬਾਰਸ ਬਾਰ ਹੈ ਉਗਵੈ ਸੂਰ,
ਕਹਿੰਦੇ ਬਾਰਸ ਫਿਰ ਦੁਆਰਾ ਕਥਨ ਕਰਦੇ ਨੇ, ਦਵਾਦਸ਼ੀ ਜਿਸ ਨੂੰ ਕਹਿੰਦੇ, ਉਸ ਦੁਆਰਾ ਕਥਨ ਕਰਦੇ ਨੇ, ਕਹਿੰਦੇ ਫਿਰ ਉਸ ਮਨੁੱਖ ਦੇ ਅੰਦਰ ਮਾਨੋ 12 ਸੂਰਜ ਚੜ ਪਏ, ਇਤਨਾ ਪ੍ਰਕਾਸ਼ ਉਹਦੇ ਅੰਦਰ ਗਿਆਨ ਦਾ ਹੋ ਗਿਆ।
ਅਹਿਨਸ ਬਾਜੇ ਅਨਹਦ ਤੂਰ,
ਜਿਨ੍ਹਾਂ ਦਿਨ ਰਾਤ ਉਸਦੇ ਅੰਦਰ ਕਬੀਰ ਜੀ ਕਹਿੰਦੇ ਅਨਹਦ ਤੂਰ, ਇੱਕ ਰਸ ਦਸ ਦੇ ਵਾਜੇ ਵੱਜਣ ਲੱਗ ਪਏ।
ਦੇਖਿਆ ਤੀਹੂੰ ਲੋਕ ਕਾ ਪੀਓ,
ਤਿੰਨਾਂ ਲੋਕਾਂ ਦਾ ਪਤੀ ਪਰਮਾਤਮਾ ਉਸਨੇ ਦੇਖ ਲੈਣਾ ਕੀਤਾ।
ਅਚਰਜ ਭਇਆ ਜੀਵ ਤੇ ਸੀਓ,
ਕਬੀਰ ਜੀ ਕਹਿੰਦੇ ਬੜੀ ਵਿਸਤਾਰ ਦੀ ਖੇਡ ਹੋ ਗਈ, ਕਦੇ ਉਹ ਜੀਵ ਸੀ ਤੇ ਹੁਣ ਉਹ ਕਲਿਆਣ ਸਰੂਪ ਪਰਮੇਸ਼ਵਰ ਦਿਸਦਾ ਹੈ।
ਤੇਰਸ ਤੇਰਾ ਹੈ ਅਗਮ ਬਖਾਣ,
ਇਹ ਵੀ ਸਿਰ ਦੁਆਰਾ ਕਥਨ ਕਰਦੇ ਨੇ ਕਿ ਉਸ ਅਗਮ ਪਰਮੇਸ਼ਵਰ ਨੂੰ ਕਥਨ ਕਰਨਾ ਜਾਣਨਾ ਕਰ।
ਅਰਦ ਉਰਦ ਵਿੱਚ ਸਮ ਪਹਿਚਾਣ,
ਕਹਿੰਦੇ ਪਤਾਲ ਲੋਕ ਵਿੱਚ ਤੇ ਆਕਾਸ਼ ਲੋਕ ਵਿੱਚ ਉਸ ਨੂੰ ਬਰਾਬਰ ਹੀ ਜਾਣਨਾ ਕਰ।
ਨੀਚ ਊਚ ਨਹੀਂ ਮਾਨ ਅਮਾਨ,
ਉਹ ਨੀਚ ਊਚ ਜਦੋਂ ਕੋਈ ਉਸ ਨੂੰ ਜਾਣ ਲੈਂਦਾ ਹੈ, ਉਸ ਦੀ ਦ੍ਰਿਸ਼ਟੀ ਵਿੱਚ ਕੋਈ ਨੀਵਾਂ ਨਹੀਂ ਹੈ, ਉਸਦੀ ਦ੍ਰਿਸ਼ਟੀ ਵਿੱਚ ਕੋਈ ਉੱਚਾ ਨਹੀਂ ਹੈ, ਕੋਈ ਮਾਨ ਆਦਰ ਦੀ ਗੱਲ ਉਸਦੇ ਜੀਵਨ ਵਿੱਚ ਨਹੀਂ, ਕੋਈ ਤਿਰਸਕਾਰ ਦੀ ਗੱਲ ਉਸਦੇ ਜੀਵਨ ਵਿੱਚ ਨਹੀਂ ਹੈ, ਉਹ ਮਾਨ ਤੇ ਅਪਮਾਨ ਦੋਹਾਂ ਤੋਂ ਰਹਿਤ ਹੋ ਜਾਂਦਾ ਹੈ।
ਵਿਆਪਕ ਰਾਮ ਸਗਲ ਸਾਮਾਨ,
ਵਿਆਪਕ ਜਰੇ ਜਰੇ ਵਿੱਚ ਵਿਆਪਕ ਰਾਮ ਨੂੰ ਜਾਣ ਕੇ ਉਹ ਸਾਰਿਆਂ ਨੂੰ ਇੱਕ ਸਮਾਨ ਹੀ ਜਾਣਨਾ ਕਰਦਾ ਹੈ।
ਚੌਦ ਸੇ ਚੌਦ ਹੈ ਲੋਕ ਮਜਾਰ,
ਚੌਦ ਸੇ ਦੁਆਰਾ ਕਥਨ ਕਰਦੇ ਨੇ ਕਿ ਉਹ 14 ਲੋਕਾਂ ਵਿੱਚ ਪਰਮੇਸ਼ਵਰ ਜਰੇ ਜਰੇ ਵਿੱਚ ਆਪ ਵਿਆਪਕ ਹੈ।
ਰੋਮ ਰੋਮ ਹੈ ਬਸ ਹੈ ਮੁਰਾਰ,
14 ਲੋਕਾਂ ਦੇ ਰੋਮ ਰੋਮ ਵਿੱਚ ਉਹ ਮੁਰਾਰੀ ਆਪ ਵਸ ਰਿਹਾ ਹੈ।
ਸਤ ਸੰਤੋਖ ਕਾ ਧਰੋ ਧਿਆਨ,
ਤੂੰ ਆਪਣੇ ਅੰਦਰ ਸੋ ਸਤ ਰੂਪੀ ਪਰਮੇਸ਼ਵਰ ਦਾ ਧਿਆਨ ਕਰ ਤੇ ਆਪਣੇ ਜੀਵਨ ਵਿੱਚ ਸੰਤੋਖ ਨੂੰ ਲੈ ਕੇ ਆ। ਕਬੀਰ ਜੀ ਕਹਿ ਰਹੇ ਨੇ
ਕਥਨੀ ਕਥੀਐ ਬ੍ਰਹਮ ਗਿਆਨ।
ਆਪਣੀ ਜ਼ਬਾਨ ਨਾਲ ਬ੍ਰਹਮ ਗਿਆਨ ਨੂੰ ਕਥਨ ਕਰ, ਬ੍ਰਹਮ ਗਿਆਨ ਤੱਕ ਪਹੁੰਚ, ਤੇ ਫਿਰ ਬ੍ਰਹਮ ਗਿਆਨ ਦੀਆਂ ਗੱਲਾਂ ਕਰ। ਕਬੀਰ ਜੀ ਕਹਿੰਦੇ ਨੇ,
ਪੂਨਿਓ ਪੂਰਾ ਚੰਦ ਆਕਾਸ਼,
ਪੂਰਨਮਾਸ਼ੀ ਦੇ ਵਾਲੇ ਦਿਨ ਚੰਦ ਆਕਾਸ਼ ਵਿੱਚ ਪੂਰਾ ਹੁੰਦਾ ਹੈ। ਉਸਦੇ ਦੁਆਰਾ ਕਬੀਰ ਜੀ ਕਥਨ ਕਰਦੇ ਨੇ ਕਿ ਤੇਰੇ ਅੰਦਰ ਵੀ ਸੱਚ ਦਾ ਚੰਦਰਮਾ ਪੂਰਨ ਰੂਪ ਵਿੱਚ ਪ੍ਰਗਟ ਹੋ ਜਾਏਗਾ।
ਪਸਰ ਹੈ ਕਲਾ ਸਹਿਜ ਪ੍ਰਗਾਸ,
ਉਸਦੀ ਕਲਾ ਤੇਰੇ ਅੰਦਰ ਇਤਨੀ ਪਸਰੇਗੀ ਤੇ ਸੁਤੇ ਸਿੱਧ ਹੀ ਤੈਨੂੰ ਗਿਆਨ ਦੀ ਪ੍ਰਾਪਤੀ ਹੋ ਜਾਏਗੀ।
ਆਦ ਅੰਤ ਮੱਧ ਹੋਏ ਰਹਿਆ ਥੀਰ,
ਜੋ ਪਰਮੇਸ਼ਵਰ ਸ੍ਰਿਸ਼ਟੀ ਦੀ ਆਦ ਵਿੱਚ, ਮੱਧ ਵਿੱਚ ਅਤੇ ਅੰਤ ਵਿੱਚ ਅਸਥਿਤ ਹੋ ਰਿਹਾ ਹੈ।
ਸੁਖ ਸਾਗਰ ਮਹਿ ਰਮ ਹੈ ਕਬੀਰ,
ਤੂੰ ਕਹਿੰਦੇ ਸੰਸਾਰ ਰੂਪੀ ਸੁਖਾਂ ਦੇ ਸਮੁੰਦਰ ਵਿੱਚ ਆ ਕੇ ਉਸ ਪਰਮੇਸ਼ਵਰ ਦੇ ਨਾਮ ਨੂੰ ਜਪਣਾ ਕਰ। ਪਰਮੇਸ਼ਵਰ ਸੁਖਾਂ ਦਾ ਸਮੁੰਦਰ ਹੈ, ਉਹਦੇ ਵਿੱਚ ਸਾਰੇ ਸੁਖ ਨੇ, ਉਸ ਨੂੰ ਉਚਾਰਨਾ ਕਰ। ਕਬੀਰ ਜੀ ਕਹਿ ਰਹੇ ਹਨ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਵਾਰ, ਕਬੀਰ ਜੀ ਉਹ ਕਹੇ ਸਤ,
ਇੱਥੇ ਸੱਤ ਵਾਰਾਂ ਦੀ ਗੱਲ ਕਬੀਰ ਜੀ ਕਰ ਰਹੇ ਨੇ। ਗੌੜੀ ਰਾਗ ਹੈ ਭਾਈ,
ਬਾਰ ਬਾਰ ਹਰ ਕੇ ਗੁਣ ਗਾਵਾ,
ਕਹਿੰਦੇ ਬਾਰ ਬਾਰ ਮੁੜ ਮੁੜ ਕੇ ਨਿਤਾ ਪ੍ਰਤੀ, ਹਰ ਵਾਰ ਵਾਲੇ ਦਿਨ, ਕੋਈ ਦਿਨ ਮਾੜਾ ਨਹੀਂ ਹੈ। ਮੈਂ ਆਪਣੀ ਨੂੰ ਫਿਰ ਅਰਜ਼ ਕਰਦੇ ਹਾਂ, ਲੋਕ ਤੇ ਬਾਰਾਂ ਰਾਸ਼ੀਆਂ ਦੇ ਬਣਾਏ ਹੋਏ ਦਿਨਾਂ ਨੂੰ ਚੰਗੇ ਤੇ ਮਾੜੇ ਗਿਣਦੇ ਨੇ, ਪਰ ਪੁਰਾਤਨ ਬ੍ਰਾਹਮਣ ਲੋਕਾਂ ਨੂੰ ਭਰਮ ਪਾਉਂਦੇ ਸਨ, ਇਸ ਦਿਨ ਫਲਾਣੀ ਦਿਸ਼ਾ ਵੱਲ ਨਹੀਂ ਜਾਣਾ, ਇਸ ਦਿਨ ਫਲਾਣੀ ਦਿਸ਼ਾ ਵੱਲ ਨਹੀਂ ਜਾਣਾ, ਇਸ ਦਿਨ ਇਸ਼ਨਾਨ ਨਹੀਂ ਕਰਨਾ, ਇਸ ਦਿਨ ਉਹ ਨਹੀਂ ਕਰਨਾ, ਇਸ ਦਿਨ ਮਾਰਗ ਤੇ ਨਹੀਂ ਜਾਣਾ, ਇਸ ਦਿਨ ਤੁਸੀਂ ਆਪਣੇ ਘਰ ਦੇ ਕਾਰਜ ਨਹੀਂ ਕਰਨੇ। ਅਜਿਹੇ ਵਹਿਮਾਂ ਭਰਮਾਂ ਵਿੱਚ ਲੋਕਾਂ ਨੂੰ ਪਾਇਆ ਸੀ ਕਬੀਰ ਜੀ ਮਹਾਰਾਜ। ਸੱਤ ਵਾਰਾਂ ਦੁਆਰਾ ਬਾਣੀ ਕਹਿ ਕੇ ਸੰਸਾਰ ਦੇ ਭਰਮਾਂ ਨੂੰ ਇਸ ਤਰ੍ਹਾਂ ਤੋੜਨਾ ਕਰਦੇ ਹਨ।
ਗੁਰਦਮ ਭੇਦ ਸੋ ਹਰ ਕਾ ਪਾਵਾ,
ਕਹਿੰਦੇ ਵਾਰ ਵਾਰ ਨਿਤਾ ਪ੍ਰਤੀ ਪਰਮੇਸ਼ਵਰ ਦੇ ਗੁਣ ਗਾਉਣਾ ਕਰੋ ਗੁਰੂ ਦੀ ਗਮਤਾ ਦੁਆਰਾ, ਕਿਉਂਕਿ ਗੁਰੂ ਪਹੁੰਚਿਆ ਹੈ, ਗੁਰੂ ਦੁਆਰਾ ਤੁਸੀਂ ਵੀ ਉਸ ਹਰੀ ਦੇ ਭੇਦ ਨੂੰ ਪਾ ਲਵੋਗੇ।
ਰਹਾਉ ਆਦਿਤ ਕਰੈ ਭਗਤ ਆਰੰਭ,
ਆਦਿਤ ਦਾ ਅਰਥ ਹੈ ਸੂਰਜ, ਯਾਦ ਰੱਖਿਓ। ਐਤਵਾਰ ਨੂੰ ਸੂਰਜ ਦਾ ਦਿਨ ਗਿਣਦੇ ਨੇ, ਪਰ ਤੁਸੀਂ ਅੰਗਰੇਜ਼ੀ ਭਾਸ਼ਾ ਵਿੱਚ ਵੀ ਸੰਡੇ ਕਹਿੰਦੇ, ਸੰਡੇ ਦਾ ਅਰਥ ਹੈ ਸੂਰਜ ਦਾ ਦਿਨ, ਜਿਸ ਨੂੰ ਸੰਸਕ੍ਰਿਤ ਭਾਸ਼ਾ ਵਿੱਚ ਰਵੀਵਾਰ ਕਿਹਾ ਜਾਂਦਾ। ਰਾਵੀ ਸੂਰਜ ਨੂੰ ਕਹਿੰਦੇ ਨੇ, ਪਰ ਸੱਸ ਦਾ ਅਰਥ ਹੈ ਚੰਦਰਮਾ, ਸੂਰਜ ਦਾ ਦਿਨ ਐਤਵਾਰ। ਤਾਂ ਕਬੀਰ ਜੀ ਕਹਿੰਦੇ ਨੇ, ਇਸ ਦਿਨ ਪਰਮੇਸ਼ਵਰ ਦੀ ਭਗਤੀ ਦਾ ਆਰੰਭ ਕਰਨਾ ਕਰੇਗੀ।
ਕਾਇਆ ਮੰਦਰ ਮਨਸਾ ਥੰਬ,
ਇਹ ਸਰੀਰ ਜੋ ਤੇਰਾ ਮੰਦਰ ਹੈ, ਪਰਮੇਸ਼ਵਰ ਦੇ ਰਹਿਣ ਦੀ ਜਗ੍ਹਾ ਹੈ, ਤੇ ਤੇਰੀ ਬੁੱਧੀ ਨੂੰ ਉਹ ਭਗਤੀ ਇੱਕ ਥੰਮ ਦਾ ਕੰਮ ਦੇਵੇਗੀ, ਤੇਰੇ ਮਨ ਨੂੰ ਡੋਲਣ ਨਹੀਂ ਦੇਵੇਗੀ। ਕਬੀਰ ਜੀ ਕਹਿ ਰਹੇ ਹਨ,
ਅਹਿਨਸ ਅਖੰਡ ਸੋ ਰਹੀ ਜਾਏ,
ਕਹਿੰਦੇ ਦਿਨ ਰਾਤ ਤੇਰੀ ਜਿਹੜੀ ਅਖੰਡ ਨਾ ਟੁੱਟਣ ਵਾਲੀ ਸੁਰਹੀ ਭਗਤੀ ਦੀ ਸੁਗੰਧੀ ਵਿੱਚ ਭਿੱਜੀ ਹੋਈ ਤੇਰੀ ਸੁਰਤੀ ਪਰਮੇਸ਼ਵਰ ਦੀ ਤਰਫ ਦੌੜੇਗੀ। ਕਬੀਰ ਜੀ ਕਹਿ ਰਹੇ ਹਨ,
ਅਨਹਦ ਦੇਣ ਸਹਿਜ ਮੈਂ ਬਾਏ,
ਫਿਰ ਸਹਿਜ ਅਵਸਥਾ ਵਿੱਚ ਜਦੋਂ ਤੇਰੀ ਪਹੁੰਚ ਹੋਏਗੀ, ਇੱਕ ਰਸ ਸ਼ਬਦ ਤੈਨੂੰ ਕਬੀਰ ਜੀ ਕਹਿੰਦੇ ਵੱਜਦਾ ਸੁਣਾਈ ਦੇਵੇਗਾ।
ਸੋਮਵਾਰ ਸੱਤ ਅੰਮ੍ਰਿਤ ਚੜੈ,
ਸੋਮਵਾਰ ਨੂੰ ਚੰਦਰਮਾ ਦਾ ਦਿਨ ਗਿਣਦੇ ਨੇ, ਪਰ ਕਬੀਰ ਜੀ ਕਹਿੰਦੇ ਨੇ ਸੋਮਵਾਰ ਸੱਤ ਸੀਤਲਤਾ, ਫਿਰ ਤੇਰੇ ਅੰਦਰੋਂ ਚੜੈ ਝਰੇਗੀ, ਡਿੱਗੇਗੀ ਸੀਤਲਤਾ, ਤੇਰਾ ਮਨ ਸੀਤਲ ਹੋ ਜਾਏਗਾ। ਸੋਮਵਾਰ ਸੱਤ ਅੰਮ੍ਰਿਤ ਚੜੈ, ਉਹ ਸੂਰਜ ਦੀ ਜਿਹੜੀ ਚੰਦਰਮਾ ਦੀ ਠੰਡਕ ਹੈ, ਉਹ ਤੈਨੂੰ ਪਰਮੇਸ਼ਵਰ ਦੇ ਨਾਮ ਤੋਂ ਪ੍ਰਾਪਤ ਹੋਵੇਗੀ।
ਚਾਖਤ ਬੇਗ ਸਗਲ ਬਿਖਰ,
ਤੇ ਜਲਦੀ ਹੀ ਉਸ ਠੰਡ ਨੂੰ ਚਖਣ ਨਾਲ ਕਬੀਰ ਜੀ ਕਹਿੰਦੇ ਤੇਰੇ ਅੰਦਰ ਦੀ ਸਾਰੀ ਵਿਕਾਰਾਂ ਦੀ ਜ਼ਹਿਰ ਹਰੈ ਦੂਰ ਹੋ ਜਾਏਗੀ।
ਬਾਣੀ ਰੋਕਿਆ ਰਹਿ ਦੁਆਰ,
ਫਿਰ ਤੇਰਾ ਮਨ ਉਸ ਬਾਣੀ ਦਾ ਰੋਕਿਆ ਹੋਇਆ ਪਰਮੇਸ਼ਵਰ ਦੇ ਦਰਵਾਜ਼ੇ ਤੇ ਟਿਕ ਜਾਵੇਗਾ, ਦੌੜੇਗਾ ਨਹੀਂ। ਕਬੀਰ ਜੀ ਕਹਿ ਰਹੇ ਹਨ,
ਤੋ ਮਨ ਮਤਵਾਰ ਪੀਵਨ ਹਾਰ,
ਮਨ ਉਸ ਆਵਾਜ਼ ਵਿੱਚ ਮਸਤ ਹੋ ਕੇ, ਸ਼ਬਦ ਵਿੱਚ ਮਸਤ ਹੋ ਕੇ, ਉਸ ਨੂੰ ਪੀਣ ਵਾਲਾ ਹੋ ਕੇ ਪੀਣਾ ਕਰੇਗਾ।
ਮੰਗਲਵਾਰੇ ਲੈ ਮਾਹੀਤ,
ਕਹਿੰਦੇ ਮੰਗਲਵਾਰ ਵਾਲੇ ਦਿਨ ਭਾਈ, ਇੱਕ ਮਾਹੀਤ ਦਾ ਅਰਥ ਹੈ ਕਿਲਾ, ਗੁਰੂ ਦੀ ਮੱਤ ਦਾ, ਗੁਰੂ ਦੇ ਉਪਦੇਸ਼ ਦਾ ਇੱਕ ਕਿਲਾ ਆਪਣੇ ਜੀਵਨ ਦੇ ਉਦਾਲੇ ਬਣਾਉਣਾ ਕਰ।
ਪੰਚ ਚੋਰ ਕੀ ਜਾਣੈ ਰੀਤ,
ਜੋ ਗੁਰੂ ਦੀ ਸਿੱਖਿਆ ਕਿਲੇ ਰੂਪ ਹੈ, ਉਸ ਨੂੰ ਜੋ ਜਾਣ ਲੈਂਦਾ ਹੈ, ਉਹ ਪੰਜ ਚੋਰਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਰੀਤੀ ਨੂੰ ਜਾਣ ਲੈਂਦਾ ਹੈ। ਕਬੀਰ ਜੀ ਕਹਿ ਰਹੇ ਨੇ,
ਘਰ ਛੋੜੇ ਬਾਹਰ ਜਿਨ ਜਾਏ,
ਕਹਿੰਦੇ ਘਰ ਨੂੰ ਛੱਡ ਕੇ ਆਪਣੇ ਬਾਹਰ ਜਿਨ ਜਾਏ, ਕਿਉਂ ਜਾਣਾ ਹੈ ਭਾਈ, ਆਪਣੇ ਘਰ ਵਿੱਚ ਹੀ ਰਹਿਣਾ ਕਰ, ਮਤਾ ਆਪਣੇ ਘਰ ਤੋਂ ਬਾਹਰ ਜਾ।
ਨਾ ਤਰਨ ਖਰਾ ਸਹਿਰਾਏ,
ਨਹੀਂ ਤਾਂ ਤੇਰੇ ਨਾਲ ਪਰਮੇਸ਼ਵਰ ਖਰਾ ਹੀ ਰੁੱਸ ਜਾਏਗਾ, ਨਾਰਾਜ਼ ਹੋ ਜਾਏਗਾ, ਕ੍ਰੋਧਿਤ ਹੋ ਜਾਏਗਾ ਤੇਰੇ ਤੇ। ਵਾਹਿਗੁਰੂ
ਬੁੱਧਵਾਰ ਬੁੱਧ ਕਰੇ ਪ੍ਰਕਾਸ਼,
ਬੁੱਧਵਾਰ ਵਾਲੇ ਦਿਨ ਕਬੀਰ ਜੀ ਕਹਿ ਰਹੇ ਨੇ ਭਾਈ ਜੇ ਤੂੰ ਨਾਮ ਜਪੇਗਾ ਵਾਰ ਵਾਰ ਹਰ ਕੇ ਗੁਣ ਜਿਹੜਾ ਗਾਉਂਦਾ ਹੈ ਉਹਦੇ ਅੰਦਰ ਗਿਆਨ ਆਤਮ ਸ਼੍ਰੇਣੀ ਬੁੱਧੀ ਪੈਦਾ ਹੋ ਜਾਂਦੀ, ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ।
ਹਿਰਦੇ ਕਮਲ ਮੈਂ ਹਰ ਕਾ ਵਾਸ,
ਹਿਰਦੇ ਰੂਪੀ ਕਮਲ ਵਿੱਚ ਉਹਦੇ ਵਿੱਚ ਹਰੀ ਪਰਮੇਸ਼ਵਰ ਦਾ ਨਿਵਾਸ ਹੋ ਜਾਂਦਾ ਹੈ।
ਗੁਣ ਮਿਲ ਦੋ ਏਕ ਸਮ ਧਰੈ,
ਗੁਰੂ ਨਾਲ ਮਿਲ ਕੇ ਜੀਵ ਤੇ ਈਸ਼ਵਰ ਇਹਨਾਂ ਦੋਹਾਂ ਦੇ ਭੇਦ ਨੂੰ ਉਹ ਜਾਣ ਲੈਂਦਾ ਹੈ, ਸਮ ਬਰਾਬਰ ਵੇਖਣਾ ਕਰਦਾ ਹੈ।
ਗੁਰਦ ਪੰਕ ਲੈ ਸੁਧਾ ਕਰੇ,
ਹਿਰਦੇ ਰੂਪੀ ਕਮਲ ਜੋ ਉਲਟਾ ਹੈ ਗੁਰੂ ਦੇ ਉਪਦੇਸ਼ ਨਾਲ ਉਹਨੂੰ ਸਿੱਧਾ ਕਰ ਲੈਂਦਾ, ਉਖੜ ਜਾਂਦਾ ਹੈ।
ਬ੍ਰਹਸਪਤ ਦੇਖਿਆ ਦੇ ਬਹਾਏ,
ਵੀਰਵਾਰ ਵਾਲੇ ਦਿਨ ਦੁਆਰਾ ਕਸਰ ਕਰਦੇ ਨੇ ਕਿ ਆਪਣੇ ਅੰਦਰੋਂ ਵਿਕਾਰਾਂ ਦੀ ਜ਼ਹਿਰ ਨੂੰ ਵਿਆਹ ਦੇਣਾ ਪਰ ਦੂਰ ਕਰਦੇ।
ਤੀਨ ਦੇਵ ਏਕ ਸੰਗ ਲਾਏ,
ਜੋ ਵਾਰ ਵਾਰ ਪਰਮੇਸ਼ਵਰ ਦੇ ਗੁਣ ਗਾਉਂਦਾ ਹੈ ਉਹ ਆਪਣੇ ਅੰਦਰੋਂ ਵਿਕਾਰਾਂ ਦੀ ਜ਼ਹਿਰ ਨੂੰ ਦੂਰ ਕਰ ਲੈਂਦਾ ਹੈ। ਤੇ ਤਿੰਨ ਦੇਵ ਤਿੰਨੇ ਗੁਣ ਜਿਹੜੇ ਨੇ, ਰਜੋ ਗੁਣ ਤਮੋ ਗੁਣ ਤੇ ਸਤੋ ਗੁਣ, ਇੱਕ ਪਰਮੇਸ਼ਵਰ ਦੇ ਨਾਲ ਉਹਨਾਂ ਨੂੰ ਇੱਕ ਮਿਕ ਕਰਕੇ ਉਹਨਾਂ ਤੋਂ ਉੱਚਾ ਉੱਠ ਜਾਂਦਾ ਹੈ।
ਤੀਨ ਨਦੀ ਤਹਿ ਤ੍ਰਿਕੁਟੀ ਮਾਹੇ,
ਤਿੰਨ ਨਦੀਆਂ ਨੇ ਕਹਿੰਦੇ ਇੱਥੇ ਤੇਰੀ ਤ੍ਰਿਕੁਟੀ ਦੋ ਭਾਵਾਂ ਦੇ ਵਿਚਕਾਰ,
ਕਸਮਲ ਧੋਵ ਹੈ ਨਾਹੇ,
ਜੋ ਇੱਥੇ ਹੀ ਭੁੱਲ ਜਾਂਦਾ ਹੈ ਕਬੀਰ ਜੀ ਕਹਿੰਦੇ ਹਨ ਉਹ ਫਿਰ ਕਸਮਲ ਆਪਣੇ ਅੰਦਰ ਜਿਹੜੀ ਵਿਕਾਰਾਂ ਦੀ ਮਹਿਲ ਹੈ ਜੋ ਇਸ ਮਾਇਆ ਵਿੱਚ ਸੰਸਾਰ ਵਿੱਚ ਉਲਝ ਗਿਆ, ਕਬੀਰ ਜੀ ਕਹਿੰਦੇ ਉਹ ਆਪਣੇ ਅੰਦਰੋਂ ਮਾਇਆ ਦੀ ਮੈਲ ਨੂੰ ਧੋ ਨਹੀਂ ਸਕੇਗਾ।
ਸੁਕ੍ਰਿਤ ਸਹਾਰਾ ਸੋ ਇਹ ਬ੍ਰਤ ਚੜੈ,
ਕਬੀਰ ਜੀ ਸ਼ੁਕਰਵਾਰ ਦੁਆਰਾ ਕਥਨ ਕਰਦੇ ਨੇ, ਕਹਿੰਦੇ ਜੋ ਸ੍ਰੇਸ਼ਟ ਕਿਰਤ ਕਰਦਾ ਹੈ ਅਤੇ ਇਹ ਬਰਤ, ਬਰਤ ਦਾ ਅਰਥ ਹੈ ਪਰਣ, ਜੋ ਗੁਰੂ ਦੇ ਸ੍ਰੇਸ਼ਟ ਬਚਨਾਂ ਨੂੰ ਸਹਾਰ ਲੈਂਦਾ ਹੈ, ਸੋ ਇਸ ਪਰਣ ਤੇ ਚੜ ਜਾਂਦਾ ਹੈ, ਇਸ ਪਰਣ ਨੂੰ ਪੂਰਿਆਂ ਕਰ ਪਾਉਂਦਾ ਹੈ।
ਮਨ ਦਿਨ ਆਪ ਆਪ ਸਿਉਂ ਲੜੈ,
ਦਿਨ ਰਾਤ ਫਿਰ ਉਹ ਆਪਣੇ ਹੀ ਮਨ ਨਾਲ ਝਗੜਾ ਕਰਦਾ ਹੈ, ਆਪਣੇ ਮਨ ਨਾਲ ਉਹਦੀ ਲੜਾਈ ਹੁੰਦੀ ਹੈ। ਕਬੀਰ ਜੀ ਕਹਿੰਦੇ ਵਿਕਾਰਾਂ ਨਾਲ ਲੜਦਾ ਰਹਿੰਦਾ ਹੈ।
ਪੁਰਖੀ ਪੰਚੋ ਰਾਖੈ ਸਭੈ,
ਕਬੀਰ ਜੀ ਕਹਿੰਦੇ ਨੇ ਪੰਜ ਜਿਹੜੇ ਗਿਆਨ ਇੰਦਰੇ ਦੌੜਦੇ ਹਨ ਇਹਨਾਂ ਇੰਦਰੀਆਂ ਨੂੰ ਉਹ ਰੋਕ ਕੇ ਰੱਖਣਾ ਕਰਦਾ ਹੈ ਸਾਰਿਆਂ ਨੂੰ।
ਦੂਜੀ ਦ੍ਰਿਸ਼ਟ ਨਾ ਪੈਸਾ ਕਵੈ,
ਪਰਮੇਸ਼ਵਰ ਦੇ ਵਾਰ ਵਾਰ ਗੁਣ ਗਾਉਂਦਾ ਹੈ ਇਸ ਕਰਕੇ ਕਬੀਰ ਜੀ ਕਹਿੰਦੇ ਉਹਨੂੰ ਦਵੈਤ ਦ੍ਰਿਸ਼ਟੀ ਹੀ ਨਹੀਂ ਪੈਂਦੀ, ਸਾਰੇ ਰੱਬ ਹੀ ਦਿਸਣ ਲੱਗ ਜਾਂਦਾ ਹੈ।
ਥਾਵਰ ਥਿਰ ਕਰ ਰਾਖੈ ਸੋਏ,
ਅੱਗੇ ਕਹਿੰਦੇ ਨੇ ਸ਼ਨਿਚਰਵਾਰ ਵਾਲੇ ਦਿਨ ਭਾਈ ਆਪਣੇ ਮਨ ਨੂੰ ਉਹ ਥਿਰ ਕਰਕੇ ਰੱਖਦਾ ਹੈ ਜੋ ਵਾਰ ਵਾਰ ਪਰਮੇਸ਼ਵਰ ਦੇ ਗੁਣ ਗਾਉਂਦਾ ਹੈ।
ਜੋਤ ਦੀ ਵੱਟੀ ਘੱਟ ਮਹਿ ਜੋਏ,
ਜੋ ਤੇਰੇ ਘੱਟ ਅੰਦਰ ਪ੍ਰਭੂ ਦੀ ਜੋਤ ਦੀ ਵੱਟੀ, ਇੱਕ ਛੋਟਾ ਜਿਹਾ ਬੜਾ ਸੁੰਦਰ ਦੀਵਾ ਕਬੀਰ ਜੀ ਕਹਿੰਦੇ ਨੇ ਜੋ ਜਗ ਰਿਹਾ ਹੈ।
ਬਾਹਰ ਭੀਤਰ ਭਇਆ ਪ੍ਰਕਾਸ਼,
ਇੰਨੀ ਕਿਰਪਾ ਹੁੰਦੀ ਹੈ ਕਿ ਉਸ ਦੀਵੇ ਦਾ ਬਾਹਰ ਤੇ ਅੰਦਰ ਇੱਕ ਰਸ ਪ੍ਰਕਾਸ਼ ਹੋ ਜਾਂਦਾ ਹੈ।
ਸਭ ਹੁਆ ਸਗਲ ਕਰਮ ਕਾ ਨਾਸ,
ਸਮਝ ਲੈ ਉਦੋਂ ਵਾਰ ਵਾਰ ਪਰਮੇਸ਼ਵਰ ਦੇ ਗੁਣ ਗਾਉਣ ਨਾਲ ਸਾਰੇ ਕਰਮ ਕਾਂਡ ਦਾ ਨਾਸ ਹੋ ਜਾਂਦਾ ਹੈ। ਕਬੀਰ ਜੀ ਕਹਿੰਦੇ ਨੇ
ਜਬ ਲਗ ਘੱਟ ਮਹਿ ਦੂਜੀ ਆਨ,
ਜਿੰਨੀ ਦੇਰ ਤੱਕ ਤੇਰੇ ਸਰੀਰ ਅੰਦਰ, ਤੇਰੇ ਮਨ ਅੰਦਰ, ਤੇਰੇ ਵਿਚਾਰਾਂ ਅੰਦਰ, ਤੇਰੀ ਬੁੱਧੀ ਵਿੱਚ ਦਵੈਤ ਆਣ ਕੇ ਬੈਠੀ ਹੋਈ ਹੈ, ਕਬੀਰ ਜੀ ਕਹਿੰਦੇ ਹਨ
ਕੌਲੋ ਮਹਿਲ ਨਾ ਲਾਭੈ ਜਾਨ,
ਉਨੀ ਦੇਰ ਤੂੰ ਯਾਦ ਰੱਖੀ ਇਹ ਜਾਣ ਲਈ ਕਬੀਰ ਜੀ ਕਹਿੰਦੇ ਤੈਨੂੰ ਪਰਮੇਸ਼ਵਰ ਦਾ ਦਰਵਾਜ਼ਾ ਨਹੀਂ ਮਿਲੇਗਾ। ਬਾਣੀ ਨੇ ਜ਼ਿਕਰ ਕੀਤਾ ਦੁਬਦਾ ਵਿੱਚ ਬੈਰਾਗ ਨਾ ਹੋਵਈ ਜਬ ਲਗ ਦੂਜੀ ਰਾਈ, ਜੇ ਰਾਈ ਦੇ ਦਾਣੇ ਜਿੰਨੀ ਵੀ ਦੁਬਦਾ ਅੰਦਰ ਰਹਿ ਜਾਏ ਤੇ ਮਨੁੱਖ ਬੈਰਾਗੀ ਨਹੀਂ ਹੋ ਸਕਦਾ। ਤੋ ਕਬੀਰ ਜੀ ਇਹ ਗੱਲ ਆਪਣੀ ਬਾਣੀ ਚ ਕਹਿੰਦੇ ਨੇ ਕਿ ਜਬ ਲਗ ਖੱਟ ਮੈਂ ਦੂਜੀ ਆਨ, ਤਾਲਾ ਮਹਿਲ ਨਾ ਲਾਭੈ ਜਾਨ, ਫਿਰ ਤੂੰ ਇਹ ਜਾਣ ਲੈ ਕਿ ਪਰਮੇਸ਼ਵਰ ਦਾ ਦਰਵਾਜ਼ਾ ਤੈਨੂੰ ਨਹੀਂ ਲੱਭੇਗਾ।
ਰਮਤ ਰਾਮ ਸਿਓ ਲਾਗੋ ਰੰਗ,
ਪਰਮੇਸ਼ਵਰ ਦਾ ਘਰ ਤਾਂ ਉਹਨਾਂ ਨੂੰ ਮਿਲਦਾ ਹੈ ਭਾਈ ਜਿਹੜੇ ਰਮਤ ਉਚਾਰਨ ਕਰਦਿਆਂ ਕਰਦਿਆਂ ਜਿਨ੍ਹਾਂ ਨੂੰ ਰਾਮ ਦਾ ਪ੍ਰੇਮ ਲੱਗ ਜਾਏ, ਜਿਹੜੇ ਪਰਮੇਸ਼ਵਰ ਦੇ ਪ੍ਰੇਮ ਵਿੱਚ ਉਹਦੇ ਗੀਤ ਦਿਨ ਰਾਤ ਗਾਉਂਦੇ ਫਿਰਦੇ ਨੇ, ਜਿਹੜੇ ਸੰਸਾਰ ਦੇ ਸੁੱਖ ਤਿਆਗ ਦਿੰਦੇ ਨੇ ਤੇ ਕੇਵਲ ਪ੍ਰਭੂ ਦੇ ਇੱਕ ਰਸ ਪ੍ਰੇਮ ਵਿੱਚ ਭਿੱਜੇ ਰਹਿੰਦੇ ਹਨ, ਕਬੀਰ ਜੀ ਕਹਿੰਦੇ ਉਚਾਰਨ ਕਰਦਿਆਂ ਕਰਦਿਆਂ ਉਹਨਾਂ ਨੂੰ ਰਾਮ ਦਾ ਰੰਗ ਲੱਗ ਜਾਂਦਾ ਹੈ।
ਕਹਿ ਕਬੀਰ ਤਬ ਨਿਰਮਲ ਅੰਗ,
ਫਿਰ ਉਹਨਾਂ ਦਾ ਸਰੀਰ ਵੀ ਪਵਿੱਤਰ ਹੋ ਜਾਂਦਾ ਹੈ, ਉਹਨਾਂ ਦੀ ਬੁੱਧੀ ਪਵਿੱਤਰ ਹੋ ਜਾਂਦੀ ਹੈ, ਉਹਨਾਂ ਦੇ ਵਿਚਾਰ ਨਿਰਮਲ ਹੋ ਜਾਂਦੇ ਨੇ, ਉਹਨਾਂ ਦੀ ਕਿਰਤ ਨਿਰਮਲ ਹੋ ਜਾਂਦੀ ਹੈ। ਜਦੋਂ ਸਭ ਕੁਝ ਨਿਰਮਲ ਹੋ ਗਿਆ ਫਿਰ ਨਿਰਮਲ ਈਸ਼ਵਰ ਵਿੱਚ ਉਹ ਭੇਦ ਹੋ ਜਾਂਦੇ ਨੇ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸ ਜਾਏ। ਇਸ ਬਾਣੀ ਨੂੰ ਸੁਣ ਕੇ ਆਪਣੇ ਮਨ ਵਿੱਚ ਇੱਕ ਗੱਲ ਧਾਰਨ ਕਰੋ ਕਿ ਮੈਂ ਕਦੇ ਸਿੱਤਾਂ ਦਾ ਵਿਚਾਰ ਨਹੀਂ ਕਰਨਾ, ਕਦੇ ਦਿਨ ਦਾ ਵਿਚਾਰ ਨਹੀਂ ਕਰਨਾ। ਇਹ ਗੱਲ ਖਾਸ ਤੌਰ ਤੇ ਬੀਬੀਆਂ ਕਰਦੀਆਂ ਨੇ। ਅੱਜ ਐਤਵਾਰ ਹੈ, ਅੱਜ ਵੀਰਵਾਰ ਹੈ, ਅੱਜ ਬੱਚਿਆਂ ਨੂੰ ਕਿਸੇ ਨਹੀਂ ਨਵਾਉਣਾ। ਨਹੀਂ, ਸਾਡੇ ਗੁਰੂ ਨੇ ਜੋ ਸਾਨੂੰ ਬਚਨ ਕਹੇ ਨੇ, ਸਾਡਾ ਫਰਜ਼ ਬਣਦਾ ਹੈ ਉਹਨਾਂ ਬਚਨਾਂ ਨੂੰ ਮੰਨਿਆ ਜਾਏ, ਉਹਨਾਂ ਬਚਨਾਂ ਤੇ ਪਹਿਰਾ ਦਿੱਤਾ ਜਾਏ, ਤਾਂ ਕਿ ਸਾਡਾ ਇੱਕ ਮਨੁੱਖਾ ਜਨਮ ਬਦਲਾ ਹੋ ਸਕੇ। ਗੁਰਬਾਣੀ ਦੀ ਵਿਚਾਰ ਕਰਨੀ ਹੋਈਆਂ ਗਲਤੀਆਂ ਗੁਰੂ ਪਿਆਰਿਓ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਾਧ ਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ਼ ਕਰ ਦੇਣੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਰੇ।
ਰਮਤ ਰਾਮ ਸਿਉ ਲਾਗੋ ਰੰਗ, ਕਹਿ ਕਬੀਰ ਤਬ ਨਿਰਮਲ ਅੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।